ਤੇਰਾ ਅੰਤ ਨਾ ਜਾਈ ਨਾ। ਅਕਾਲ ਪੁਰਖ ਆਪਣੀ ਕੁਦਰਤ ਵਿੱਚ ਦਰਸ਼ਨ ਦਿੰਦਾ ਹੈ। ਤਨ ਮਨ ਗੁਰਸੇ ਜਿਹੜੇ ਸਾਧ ਸੰਗਤ ਦੀ ਕੁਦਰਤ ਵਿੱਚ ਪਾਦਰ ਨੂੰ ਦੇਖਦੇ ਹਨ, ਉਹ ਅੱਜ ਆਪਾਂ ਰਲ ਮਿਲ ਕੇ ਗੁਰੂ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਮਨ ਮਾਣ ਰਹੇ ਹਾਂ। ਜਿਵੇਂ ਗਿਆਨੀ ਜੀ ਦੱਸ ਰਹੇ ਸਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪ੍ਰਕਾਸ਼ ਪੁਰਬ ਪਿਛਲੇ ਹਫ਼ਤੇ ਮਨਾਇਆ ਹੈ, ਅੱਜ ਦਾ ਵੀਕਐਂਡ ਦਾ ਦੀਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਇਸ ਪਹਿਲੇ ਪ੍ਰਕਾਸ਼ ਦੀ ਜੋ ਯਾਦਗਾਰ ਹੈ ਉਹਦੇ ਸੰਬੰਧ ਵਿੱਚ ਬੋਲੇਗਾ। ਔਰ ਸਤਿਕਾਰ ਜੋ ਮਹਾਨ ਸ਼ਹੀਦ ਭਾਈ ਜਨਾਵਰ ਸਿੰਘ ਜੀ ਨੇ ਜੋ ਸ਼ਹੀਦੀ ਪ੍ਰਾਪਤ ਕੀਤੀ, ਉਹ ਸ਼ਹੀਦੀ ਦੇ ਸਮਰਪਿਤ ਅੱਜ ਦਾ ਦੀਵਾਨ ਹੈ। ਗੁਰੂ ਚਰਨਾਂ 'ਚ ਬੈਠ ਕਰਕੇ ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ। ਆਓ ਹੁਣ ਸਤਿਗੁਰਾਂ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਨਾਲ ਜੁੜ ਜਾਈਏ। ਸਾਨੂੰ ਗੁਰੂ ਅਰਜਨ ਦੇਵ ਜੀ ਨੇ ਸਾਡੇ ਵਾਸਤੇ ਸੱਚਖੰਡ ਦੀ ਸੁਗਾਤ ਰੋਸ ਕੇ ਦਿੱਤੀ। ਕਾਲ ਵਿੱਚ ਤਿੰਨ ਵਸਤੂ ਪਈ ਹੈ, ਸੱਤ ਸੰਤੋਖ ਵਿਚਾਰ। ਅੰਮ੍ਰਿਤ ਨਾਮ ਕਾਫੁਰਤਾ ਪਏ ਜਿਸ ਦਾ ਸੱਚ ਆਧਾਰ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ ਤਿਆਰ ਕੀਤਾ ਹੈ ਸਿੱਖਾਂ ਦੇ ਛਕਣ ਵਾਸਤੇ। ਜੇ ਕੋ ਖਾਵੈ ਜੇ ਕੋ ਪੁੰਚੈ ਇਸ ਦਾ ਹੋਏ ਉਧਾਰ। ਇਸ ਥਾਲ ਵਿੱਚ ਤਿੰਨ ਚੀਜ਼ਾਂ ਤਿੰਨ ਵਸਤੂਆਂ ਪਾਈਆਂ ਹਨ। ਇੱਕ ਤਾਂ ਪਾਇਆ ਸੱਚ, ਝੂਠ ਨਹੀਂ ਇਹਦੇ ਵਿੱਚ, ਸੱਚ ਹੀ ਸੱਚ ਹੈ। ਆਦਿ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ। ਦੂਸਰਾ ਪਾਇਆ ਸੰਤੋਖ, ਸੰਤੋਖ ਤੋਂ ਬਿਨਾਂ ਸਾਧ ਸੰਗਤ ਜੀ ਕੋਈ ਰਜਦਾ ਨਹੀਂ। ਸੰਤੋਖ ਤੋਂ ਬਿਨਾਂ ਕਿਸੇ ਦੇ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਸੰਤੋਖ ਤੋਂ ਬਿਨਾਂ ਸਾਡੀ ਤ੍ਰਿਪਤੀ ਨਹੀਂ ਹੁੰਦੀ। ਬਿਨਾਂ ਸੰਤੋਖ ਨਹੀਂ ਕੋ ਰਾਜ ਸੁਪਨ ਮਨੋਰਥ ਬਿਰਸੇ ਸਭ ਕਾਜ। ਭਾਵੇਂ ਸਾਰੀ ਧਰਤੀ ਦਾ ਰਾਜ ਪ੍ਰਾਪਤ ਹੋ ਜਾਵੇ, ਸੰਤੋਖ ਤੋਂ ਬਿਨਾਂ ਨਹੀਂ ਕੋਈ ਰਜਦਾ। ਬਿਨਾਂ ਸੰਤੋਖ ਦੇ ਸਾਰਿਆਂ ਨੂੰ ਸੰਤੋਖ ਹੀ ਚਾਹੀਦਾ। ਸੰਤੋਖ ਵਾਸਤੇ ਆਪਾਂ ਤਰ੍ਹਾਂ ਚੁਣਦੇ ਹਾਂ ਵੀ ਯਾਰ ਇਸ ਚੀਜ਼ 'ਤੇ ਸੰਤੋਖ ਮਿਲ ਜਾਏਗਾ, ਆਹ ਕੰਮ ਕਰਨ ਲਈ ਸੰਤੋਖ ਮਿਲ ਜਾਏਗਾ, ਆਹ ਕੰਮ ਕਰਨ ਲਈ ਸੰਤੋਖ ਮਿਲ ਜਾਏਗਾ, ਆਹ ਕੱਪੜਾ ਖਰੀਦ ਲਈਏ ਮਨ ਨੂੰ ਸੰਤੋਖ ਆਵੇਗਾ, ਆਹ ਖਾਣਾ ਖਾਈਏ ਸੰਤੋਖ ਆਵੇਗਾ, ਆਹ ਜਿਹੜੀ ਕਾਰ ਨਵੀਂ ਆਈ ਹੈ ਮਾਰਕੀਟ 'ਚ ਖਰੀਦ ਲਈਏ ਸੰਤੋਖ ਆਵੇਗਾ, ਆਹ ਵਧੀਆ ਘਰ ਬਣਾ ਲਈਏ ਪਰ ਆਉਂਦਾ ਨਹੀਂ, ਸੰਤੋਖ ਨਹੀਂ ਮਿਲਦਾ। ਸੰਤੋਖ ਮਿਲਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ। ਗੁਰਬਾਣੀ ਮਨ ਵਿੱਚ ਵਸਦੀ ਹੈ, ਮਨ ਸ਼ਾਂਤ ਹੋ ਜਾਂਦਾ। ਕੋਈ ਫਿਕਰ, ਕੋਈ ਚਿੰਤਾ, ਕੋਈ ਡਰ ਅਤੇ ਕੋਈ ਕਿਸੇ ਤਰ੍ਹਾਂ ਦਾ ਵੀ ਹੋਰ ਫੁਰਨਾ ਨਹੀਂ ਰਹਿੰਦਾ। ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਰ ਪਾਇਆ। ਤੀਸਰੀ ਜਿਹੜੀ ਵਧੀਆ ਚੀਜ਼, ਸਭ ਤੋਂ ਮਹਿੰਗੀ ਚੀਜ਼ ਪਾਈ ਹੈ ਇਸ ਥਾਣੇ ਦੇ ਵਿੱਚ, ਇਸ ਥਾਲ ਦੇ ਵਿੱਚ ਪਰੋਸੀ ਹੈ, ਉਹ ਵਾਹਿਗੁਰੂ ਦਾ ਨਾਮ ਹੈ। ਇਹ ਥਾਲ ਹੈ ਗੁਰੂ ਗ੍ਰੰਥ ਸਾਹਿਬ। ਥਾਲ ਦੇ ਵਿੱਚ ਤਿੰਨ ਚੀਜ਼ਾਂ, ਤਿੰਨ ਭੋਜਨ ਜਿਵੇਂ ਕੋਈ ਕਿਸੇ ਦੇ ਅੱਗੇ ਰੱਖੇ ਜਾਂਦੇ ਨੇ, ਵਧੀਆ ਸਵਾਦਿਸ਼ਟ ਖਾਣੇ, ਕੜਾਹ, ਖੰਡ, ਪੀਰ। ਇੱਦਾਂ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਤ ਸੰਤੋਖ ਅਤੇ ਨਾਮ ਭਰਿਆ ਹੋਇਆ। ਜਿਹੜੇ ਗੁਰਸਿੱਖ ਜਨ ਇਹ ਵੀ ਪ੍ਰਾਪਤ ਕਰ ਲੈਂਦੇ ਹੈ ਉਹਨਾਂ ਨੂੰ ਸੱਚ ਦਾ ਪਰਮੇਸ਼ੁਰ ਦਾ ਸਰੂਪ ਪਤਾ ਲੱਗ ਜਾਂਦਾ। ਸੁੱਖਾ ਸੰਸਾਰ ਸੁੱਖੀ ਖੇਡ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸ਼ਨ ਮਾਰ, ਕੂੜ ਸੋਇਨਾ, ਕੂੜ ਵਿਪਾਰ, ਕੂੜ ਪਹਿਨਹਾਰ। ਪਤਾ ਲੱਗਦਾ ਵੀ ਸੋਨਾ ਅਤੇ ਚਾਂਦੀ ਵੀ ਝੂਠੀ ਹਨ ਅਤੇ ਸੋਨੇ ਚਾਂਦੀ ਦੇ ਗਹਿਣੇ ਪਾਉਣ ਵਾਲੇ ਵੀ ਝੂਠੇ ਹਨ। ਕੋੜ ਸੈਨਾ ਕੋੜ ਰੂਪਾ ਕੋੜ ਪਹਿਨ ਹਾਰ ਕੋੜ ਪਾਇਆ ਕੋੜ ਪੱਪੜ ਕੋੜ ਰੂਪ ਅਪਾਰ ਤੇ ਸਰੀਰ ਵੀ ਸੂਚੇ ਹਨ ਤੇ ਸਰੀਰ ਤੇ ਪਾਏ ਗਏ ਕੱਪੜੇ ਵੀ ਸੂਚੇ ਹਨ ਕੋੜ ਪਾਇਆ ਕੋੜ ਪੱਪੜ ਕੋੜ ਰੂਪ ਅਪਾਰ ਕੋੜ ਮੀਆਂ ਕੋੜ ਬੀਬੀ ਸੱਪ ਹੋਏ ਨਿਖਾਰ ਉਹਨੂੰ ਪਤਾ ਲੱਗਦਾ ਗੁਰਬਾਣੀ ਪੜ੍ਹ ਕੇ ਮੀਆਂ ਬੀਬੀ ਦਾ ਸੰਬੰਧ ਵੀ ਝੂਠਾ ਹੀ ਹੈ ਤੇ ਕੱਪ ਕੱਪ ਕੇ ਮਰ ਰਹੇ ਨੇ ਲੱਖਾਂ ਕਰੋੜਾਂ ਹੀ ਪਤੀ ਪਤਨੀ ਬਣ ਕੇ ਦੁਨੀਆਂ ਤੋਂ ਵਿਛੜ ਰਹੇ ਨੇ ਖਤਮ ਹੋ ਰਹੇ ਨੇ ਕੋੜ ਮੀਆਂ ਕੋੜ ਬੀਬੀ ਸੱਪ ਹੋਏ ਨਿਖਾਰ ਕੋੜ ਕੂੜਾ ਨਹੀਂ ਲੱਗਾ ਝੂਠਦਾ ਹੀ ਝੂਠਿਆਂ ਨਾਲ ਪਿਆਰ ਪਿਆ ਹੋਇਆ ਪਿਆਰ ਕਰਨ ਵਾਲੇ ਵੀ ਝੂਠੇ ਹਨ ਜਿਨ੍ਹਾਂ ਨਾਲ ਪਿਆਰ ਕਰਦੇ ਨੇ ਉਹ ਵੀ ਝੂਠੇ ਕੂੜ ਮੀਆਂ ਕੂੜ ਬੀਬੀ ਸੱਪ ਹੋਏ ਨਿਖਾਰ ਕੂੜ ਕੂੜਾ ਨਹੀਂ ਲੱਗਾ ਵਿਸਰਿਆ ਸਰਕਾਰ ਇਸ ਨਾਲ ਕੀਤਾ ਦੋਸਤ ਸਭ ਦੇ ਉੱਤੇ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਗਿਆਨ ਕਰਾਉਂਦੀ ਸੱਚ ਕੀ ਹੈ ਵਾਹਿਗੁਰੂ ਸੱਚ ਫਿਰ ਸੰਤੋਖ ਦਿੰਦੀ ਹੈ ਕਿ ਮਨ ਸਾਡਾ ਤ੍ਰਿਪਤ ਹੋ ਜਾਏ ਇਹਦੀ ਭਟਕਣਾ ਮਿਟ ਜਾਵੇ ਕਿਉਂਕਿ ਇਨਸਾਨ ਦੇ ਮਨ ਨੂੰ ਇਹ ਕਦੇ ਵੀ ਕੋਈ ਚਾਹੀਦਾ ਨਹੀਂ ਚਾਹੀਦਾ ਹੈ ਇਹ ਨਹੀਂ ਵੀ ਆਪਾਂ ਬਿਨਾਂ ਕਿਸੇ ਜਨ ਪਾਣੀ ਦੇ ਕਿਸੇ ਸਹਾਰੇ ਦੇ ਬਿਨਾਂ ਚੜ ਜਾਣੇ ਕੋਈ ਨਾ ਕੋਈ ਸਹਾਰਾ ਤਾਂ ਮਿਲਣਾ ਪੈਣਾ ਮਨ ਨੂੰ ਕਿਤੇ ਨਾ ਕਿਤੇ ਬਣਾਉਣਾ ਪਰ ਜਿੱਥੇ ਅਸੀਂ ਲਾਉਂਦੇ ਹਾਂ ਉੱਥੇ ਸੰਤੁਸ਼ਟੀ ਨਹੀਂ ਹੁੰਦੀ ਜਿੱਥੇ ਗੁਰੂ ਸਾਹਿਬ ਸਾਡਾ ਮਨ ਲਾਉਂਦੇ ਨੇ ਉੱਥੇ ਸੰਤੋਖ ਆ ਜਾਂਦਾ ਸੰਤੁਸ਼ਟੀ ਆ ਜਾਂਦੀ ਤੀਸਰੀ ਚੀਜ਼ ਮਹਾਰਾਜ ਕਹਿੰਦੇ ਆ ਅਸਲੀ ਜਿਹੜੀ ਪਾਈ ਹੈ ਜਿਹਦੇ ਨਾਲ ਸੱਚ ਵੀ ਮਿਲਦਾ ਜਿਹਦੇ ਨਾਲ ਸੰਤੋਖ ਵੀ ਮਿਲਦਾ ਉਹ ਅੰਮ੍ਰਿਤ ਨਾਮ ਸਾਖਰ ਕਰਦਾ ਇਸ ਦਾ ਸਭ ਆਧਾਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ ਤਾਂ ਜਿੰਨੀ ਦੁਨੀਆਂ ਤੁਸੀਂ ਦੇਖਦੇ ਹੋ ਨਾ ਧਰਤੀ ਕਿਹੜੇ ਆਸਰੇ ਤੇ ਖੜੀ ਹੈ ਸੂਰਜ ਕਿਹੜੇ ਆਸਰੇ ਤੇ ਖੜੇ ਹੈ ਚੰਦਰਮਾ ਕਿਹੜੇ ਆਸਰੇ ਤੇ ਖੜੇ ਹੈ ਹਵਾ ਕਿਹੜੇ ਆਸਰੇ ਤੇ ਪਾਣੀ ਕਿਹੜੇ ਆਸਰੇ ਤੇ ਅੱਗ ਕਿਹੜੇ ਆਸਰੇ ਤੇ ਧਰਤੀ ਮਿਜ਼ਮਾਨ ਇਹ ਸਾਰਿਆਂ ਨੂੰ ਜਿਹੜਾ ਆਸਰਾ ਦੇਣ ਵਾਲਾ ਹੈ ਉਹ ਹੈ ਪਰਮੇਸ਼ੁਰ ਦਾ ਨਾਮ ਜੇਤਾ ਕੀਤਾ ਤੇਤਾ ਨਾਉ ਬਿਨ ਨਾਮ ਨਾਮ ਮਹਾਰਾਜ ਬਣਾਈ ਸ੍ਰਿਸ਼ਟੀ ਨਾਮ ਨਾਲ ਹੀ ਬਣਾਈ ਨਾਮ ਦੇ ਸਹਾਰੇ ਸਗਲੇ ਜੰਤ ਨਾਮ ਦੇ ਸਹਾਰੇ ਖੰਡ ਬਰਬਾਨ ਨਾਮ ਦੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਦੇ ਤਾਰੇ ਸੁਣਨ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਕੋਈ ਸਲੋਕ ਕੋਈ ਪੰਕਤੀ ਪਲ ਇੱਕ ਓਂਕਾਰ ਤੋਂ ਲੈ ਕੇ 18-20 ਤੱਕ ਸਾਰੀ ਬਾਣੀ ਨਾਮ ਦੀ ਮਹਿਮਾ ਕੋਈ ਸ਼ਬਦ ਪੜ੍ਹੋ ਕੋਈ ਸਲੋਕ ਪੜ੍ਹੋ ਕੋਈ ਵਾਰ ਪੜ੍ਹੋ ਕੋਈ ਪੌੜੀ ਪੜ੍ਹੋ ਕੋਈ ਸੰਤ ਪੜ੍ਹੋ ਕੋਈ ਰਾਸ਼ਟਰਪਤੀ ਪੜ੍ਹੋ ਵਿੱਚ ਨਾਮ ਦੀ ਮਹਿਮਾ ਨਾਮ ਤੁਲ ਕਸ ਅਵਰ ਨਾ ਹੋਵੇ ਗੁਰੂ ਮਹਾਰਾਜ ਫੈਸਲਾ ਦੇ ਦਿੱਤਾ ਵੀ ਨਾਮ ਦੇ ਬਰਾਬਰ ਕੁਛ ਨਹੀਂ ਕੁਛ ਨਹੀਂ ਨਾਨਕ ਗੁਰਮੁਖ ਨਾਮ ਪਾਵੋ ਜਨ ਕੋਈ ਅਤੇ ਨਾਮ ਜਿਹਨੂੰ ਪ੍ਰਾਪਤ ਹੋ ਗਿਆ ਉਹ ਅਮੀਰ ਹੈ ਉਹੀ ਧਨਵੰਤ ਹੈ ਉਹੀ ਰਾਜਾ ਹੈ ਉਹੀ ਸੁਖੀ ਹੈ ਉਹੀ ਮੁਕਤ ਹੈ ਬਾਕੀ ਕਿਸਾਨ ਧੰਦੇ ਕਿੱਟੀ ਜਾਂਦੇ ਰੋਈ ਕਿੱਟੀ ਜਾਂਦੇ ਨਾਮ ਧਨ ਕੇ ਜਨ ਕੇ ਫਲ ਹੈ ਸੋਈ ਪੂਰਾ ਸਨ ਇਹ ਫਾਲ ਗੁਰੂ ਅਰਜਨ ਦੇਵ ਜੀ ਨੇ ਪਰੋਸੇ ਅਤੇ ਪਰੋਸ ਕੇ ਸਾਨੂੰ ਦਿੱਤਾ ਅਤੇ ਨਾਮ ਕਹਿ ਦਿੱਤਾ ਵੀ ਜੇ ਕੋ ਖਾਵੇ ਜੇ ਕੋਈ ਇਹ ਭੋਜਨ ਖਾ ਲਵੇ ਕਿਉਂਕਿ ਇਹ ਜਿਹੜੀ ਜੇ ਹੈ ਨਾ ਹਰ ਜਗ੍ਹਾ 'ਤੇ ਲੱਗ ਜਾਂਦੀ ਸਾਰੇ ਨਹੀਂ ਨਾ ਨਾਮ ਦੇ ਗਾਹਕ ਸਾਰੇ ਬਾਣੀ ਦੇ ਗਾਹਕ ਨਹੀਂ ਅਸੀਂ ਵੀ ਮੱਥਾ ਟੇਕਦੇ ਹਾਂ ਬਸ ਕਈ ਵਾਰੀ ਬੜਾ ਰੋਣਾ ਹੁੰਦਾ ਕਿੰਨਾ ਖਜ਼ਾਨਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਅਸੀਂ ਬਾਣੀ ਪੜ੍ਹ ਨਹੀਂ ਸਕਦੇ ਕਿ ਪਸ਼ੂ ਦੀ ਜ਼ਮੀਨ 'ਚ ਪੈ ਜਾਂਗੇ ਪੰਛੀ ਦੀ ਜ਼ਮੀਨ 'ਚ ਪੈ ਜਾਂਗੇ ਕੋਈ ਕੀੜੇ ਮਕੌੜੇ ਬਣ ਜਾਂਗੇ ਕੁੱਤੇ ਬਿੱਲੇ ਬਣ ਜਾਂਗੇ ਫਿਰ ਤਰਸਾਂਗੇ ਵੀ ਬਾਣੀ ਪੜ੍ਹ ਲੈਂਦੇ ਚੰਗਾ ਪਰ ਕਬੀਰ ਜੀ ਦਾ ਬਚਨ ਚਾਰ ਪਾਵ ਦੂਰ ਸਿੰਘ ਗੁੰਦ ਹੋ ਚਾਰ ਤੇਰੇ ਪੈਰ ਹੋਣਗੇ ਦੋ ਸਿਰ ਤੇ ਸਿੰਘ ਹੋਣਗੇ ਮੂੰਹ ਤੋਂ ਗੁੰਗਾ ਹੋਣੇਗਾ ਬਲਦ ਬਣਿਆ ਹੋਣੇਗਾ ਚਾਰ ਪਾਵ ਦੂਰ ਸਿੰਘ ਗੁੰਦ ਮੁੱਖ ਮੂੰਹ ਤੋਂ ਗੁੰਗਾ ਤਦ ਕੈਸੇ ਗੁਣ ਗਈ ਹੈ ਉਦੋਂ ਕਿਵੇਂ ਕੀਰਤਨ ਕਰੇਗਾ ਉਦੋਂ ਕਿਵੇਂ ਨਾਮ ਜਪੇਗਾ ਉਦੋਂ ਕਿਵੇਂ ਬਾਣੀ ਪੜੇਗਾ ਹੁਣ ਤਾਂ ਪੈਰ ਮੈਂ ਪਾਉਂਦਾ ਪਰ ਜੀ ਫਿਰ ਵੀ ਨਹੀਂ ਕਰ ਮੈਂ ਤਾਂ ਆਪਣੀ ਗੱਲ ਕਰਦਾ ਕਿ ਸਾਡੇ ਸਵਾਸ ਜਿਹੜੇ ਹਨ ਉਹ ਇਵੇਂ ਡੰਗੇ ਜਾਂਦੇ ਇਵੇਂ ਬਸ ਸਮਾਂ ਬੀਤ ਪੈ ਜਾ ਚਾਰ ਵਾਰ ਸਿੰਘ ਗੁਰੂ ਮੁਖ ਤਲ ਕੈਸੇ ਗੁਣ ਗਈ ਹੈ, ਉਸ ਬੈਠ ਕਿੱਥੇ ਸਾਰੇ ਉਸਦੇ ਬੰਦੇ ਨੂੰ ਠੁੱਡਾ ਫਰੇਗਾ, ਤਦ ਤੱਕ ਮੂੰਡ ਲੁਕਈ ਹੈ ਕਿੱਥੇ ਸਿਰ ਲੁਕਾਵਾਂਗੇ, ਹਰ ਦਿਨ ਪੈਰ ਬਿਰਾਨੇ ਹੋ ਗਏ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਗਾਨੇ ਬਲਦ ਬਣਨਾ ਪੈਂਦਾ ਹੈ, ਦੁਨੀਆਂ 'ਚ ਪੈਣਾ ਪੈਂਦਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ 84 ਲੱਖ ਜੰਮਾਂ 'ਚ ਪੜ੍ਹਨ ਦੀ ਬਾਣੀ ਦਿੱਤੀ, ਪਰ ਅਸੀਂ ਇਸ ਬਾਣੀ 'ਚ ਚੁੱਕੇ ਸਨ। ਮਹਾਰਾਜ ਕਹਿੰਦੇ ਜੇ ਕੋਈ ਖਾਦਾ, ਜੇ ਕੋਈ ਭਾਗਾ ਵਾਲਾ ਹੋਵੇ ਇਸ ਬਾਣੀ ਦੇ ਭੋਜਨ ਨੂੰ ਖਾ ਲਵੇ, ਜੇ ਕੋਈ ਪੁੰਚਾ, ਪੁੰਚਾ ਦਾ ਮਤਲਬ ਹੁੰਦਾ ਵੀ ਹਜ਼ਮ ਕਰ ਲੈਣਾ, ਬਾਣੀ ਦਾ ਭੋਜਨ ਛੱਕ ਕੇ ਹਜ਼ਮ ਵੀ ਕਰਨਾ ਨਾ। ਕਈਆਂ ਕੋਲ ਹਜ਼ਮ ਨਹੀਂ ਹੁੰਦਾ, ਕਈਆਂ ਕੋਲੋਂ ਖਾਧਾ ਨਹੀਂ ਜਾਂਦਾ ਅਤੇ ਕਈਆਂ ਕੋਲੋਂ ਖਾ ਕੇ ਹਜ਼ਮ ਵੀ ਨਹੀਂ ਹੁੰਦਾ। ਆਪੋ ਕਈ ਮੇਰੇ ਵਰਗੇ ਉਹ ਪੰਜ ਚਾਰ ਬਾਣੀਆਂ ਪਾ ਲੈਣ, ਸਾਰਾ ਦਿਨ ਲੋਕਾਂ ਨੂੰ ਦੱਸ ਕੇ ਫਿਰਦੇ, ਮੇਰਾ ਨਿਤਨੇਮ ਇੰਨਾ ਜਾਂ ਮੈਂ ਇੰਨੀ ਬਾਣੀ ਪੜ੍ਹਦਾ ਇੰਨਾ ਮਿਲਦਾ, ਹੋਰ ਰਿੱਧੀਆਂ ਸਿੱਧੀਆਂ ਫਿਰ ਆ ਜਾਂਦੀਆਂ ਕਈਆਂ ਵਿੱਚ, ਉਹ ਉਹਦੇ ਚੱਕਰ ਵਿੱਚ ਆ ਜਾਂਦੇ ਆ, ਲੋਕਾਂ ਨੂੰ ਜਵਾਨ ਲੱਗ ਪਏ, ਮਾਰਨ ਲੱਗ ਪਏ, ਰੱਬ ਬਣ ਕੇ ਬਹਿ ਗਏ ਜਿਵੇਂ ਸਰੀਰ ਨੂੰ ਵਿਅਸਤ, ਬਸ ਮੇਰੇ ਆਖੇ 'ਚ ਚਿੜੀਆਂ ਮਰ ਗਈਆਂ, ਮੇਰੇ ਆਖੇ 'ਚ ਚੀਜ਼ਾਂ ਜੀ ਪਈਆਂ, ਕਈ ਉਸ ਚੱਕਰ ਫਸ ਜਾਂਦੇ। ਇਹ ਬਾਣੀ ਦੇ ਭੋਜਨ ਨੂੰ ਹਜ਼ਮ ਕਰਨਾ ਜਿਹੜਾ ਨਾ, ਉਹ ਕੋਈ ਵਿਰਲੇ ਮਹਾਂਪੁਰਸ਼ ਸਨ, ਭਾਈ ਮਨੀ ਸਿੰਘ ਸਾਹਿਬ ਜੀ, ਬਾਬਾ ਦੀਪ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਇਹਨਾਂ ਨੇ ਬਾਣੀ ਦਾ ਭੋਜਨ ਫਿਰ ਹਜ਼ਮ ਵੀ ਕੀਤਾ, ਭਾਣਾ ਵੀ ਮੰਨ ਲਿਆ। ਜੇ ਕੋ ਖਾਵੇ, ਜੇ ਕੋ ਪੁੰਚਾ, ਤਿਸਕਾ ਹੋਏ ਉਧਾਰੋ, ਉਹਦਾ ਫਿਰ ਉਧਾਰ ਉਹ ਮੁਕਤ ਹੋ ਜਾਂਦਾ, ਉਹਦਾ ਆਉਣਾ ਜਾਣਾ ਜੰਮਣਾ ਮਰਨਾ ਖਤਮ, ਉਹ ਪਰਮੇਸ਼ਰ ਰੂਪ ਹੋ ਜਾਂਦਾ, ਅਕਾਲ ਪੁਰਖ ਰੂਪ ਜਾ ਕੇ ਇੱਦਾਂ ਮਿਲ ਜਾਂਦਾ ਜਿਵੇਂ ਬੂਲ ਸਾਂਦਰ 'ਚ ਮਿਲ ਜਾਂਦਾ। ਸੋ ਮਹਾਰਾਜ ਸਾਹਿਬ ਜੀ ਇਹ ਗੁਰੂ ਅਰਜਨ ਦੇਵ ਜੀ ਅੱਜ ਦੇ ਦਿਨ ਜਿਹੜਾ ਆਪਣੇ ਦਿਹਾੜਾ ਮਨਾ ਰਹੇ ਹਾਂ, ਪਹਿਲੇ ਪ੍ਰਕਾਸ਼ ਪੁਰਬ ਦਾ ਇਹ ਸਾਲ ਪਰੋਸਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿਖਾਉਣ ਲਈ ਬੜੀ ਮਿਹਨਤ ਕਰਨੀ ਪਈ, ਇੱਕ ਸੌਖਾ ਜਿਹਾ ਕੰਮ ਨਹੀਂ ਸੀ। ਆਪਾਂ ਅਸੀਂ ਕਦੀ ਯਾਦ ਹੀ ਨਹੀਂ ਕਰਦੇ ਉਸ ਸਮੇਂ ਨੂੰ, ਉਸ ਟਾਈਮ ਨੂੰ ਕਿੰਨੀ ਕੁਰਬਾਨੀ ਪਾਤਸ਼ਾਹ ਨੇ ਕੀਤੀ। ਪੰਜਾਬਲੀ ਨਾਮ ਦਾ ਜ਼ਿਕਰ ਆਇਆ, ਗੁਰੂ ਸਾਹਿਬ ਜੀ ਲਾਹੌਰ ਗਏ ਸਨ, ਲਾਹੌਰ ਕੋਈ ਰਿਸ਼ਤੇਦਾਰੀ ਜੋ ਕਿ ਸਿੱਖ ਜਾਂ ਕੋਈ ਸੋਝੀ ਚੜ੍ਹਾਈ ਕਰ ਗਏ, ਗੁਰੂ ਸਾਹਿਬ ਦਾ ਸਾਰਾ ਪਰਿਵਾਰ ਗੁਰੂ ਅਰਜਨ ਦੇਵ ਜੀ ਸਾਡੇ ਸਾਰੇ ਜਿਹੜੇ ਸਾਨੂੰ ਲਾਹੌਰ ਰਹਿੰਦੇ ਸਨ, ਰਾਮਦਾਸ ਸਾਹਿਬ ਜੀ ਮਹਾਰਾਜ ਉੱਥੇ ਜਾਂਦੇ ਸਨ, ਸੋਢੀਆਂ ਦੇ ਕਿਸੇ ਪਰਿਵਾਰ ਵਿੱਚ ਡੈਥ ਹੋ ਗਈ ਅਤੇ ਉੱਥੇ ਗੁਰੂ ਅਰਜਨ ਸਾਹਿਬ ਜੀ ਗਏ, ਉੱਧਰੋਂ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਵੀ ਉੱਥੇ ਗਿਆ, ਉਹ ਵੀ ਉਸ ਤਰੀਕਾ ਜੋ ਸੀਗਾ, ਉਸ ਤਰੀਕੇ ਇਕੱਠੇ ਹੋਏ ਸੀ, ਕੀਰਤਨ ਕੀਤਾ, ਕਿਸੇ ਸਿੱਖ ਨੇ ਕੀਰਤਨ ਕੀਤਾ, ਉਹਦੇ 'ਚ ਨਾਨਕ ਸ਼ਬਦ ਆਇਆ, ਗੁਰੂ ਅਰਜਨ ਸਾਹਿਬ ਭਾਈ ਗੁਰਦਾਸ ਜੀ ਕੋਲ ਬੈਠੇ ਸਨ, ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਕਹਿੰਦੇ ਭਾਈ ਗੁਰਦਾਸ ਜੀ ਦੇਖੋ ਇਹ ਜਿਹੜਾ ਸ਼ਬਦ ਪੜ੍ਹਿਆ ਇਹ ਨਾ ਤਾਂ ਪਹਿਲੀ ਪਾਤਸ਼ਾਹੀ ਨੇ ਉਚਾਰਿਆ, ਨਾ ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੈ, ਨਾ ਇਹ ਗੁਰੂ ਅਮਰਦਾਸ ਸਾਹਿਬ ਜੀ ਦਾ, ਨਾ ਇਹ ਗੁਰੂ ਰਾਮਦਾਸ ਜੀ ਦਾ, ਅਸੀਂ ਵੀ ਨਹੀਂ ਉਚਾਰਿਆ, ਯਾਨੀ ਸਾਡੇ ਪੰਜ ਗੁਰੂਆਂ ਦਾ ਸ਼ਬਦ ਨਹੀਂ ਪਰ ਇਹਦੇ 'ਚ ਨਾਨਕ ਆਇਆ, ਨਾਨਕ ਜਿਹੜੇ ਸੁਣਿਆ ਇਹ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਇਹ ਜਿਹੜੇ ਮੀਰੇ ਨੇ ਨਾ ਸਾਡੇ ਵੱਡੇ ਭਾਈ ਅਤੇ ਪੁੱਤਰ ਮਿਹਰਬਾਨ ਹੋਈ ਇਹ ਬਾਣੀ ਆਪਣੀ ਉਚਾਰਨ ਕਰਕੇ ਵਿੱਚ ਨਾਨਕ ਪਾ ਰਹੇ ਨੇ, ਬਾਣੀ 'ਚ ਰੜਾ ਪੈ ਗਿਆ, ਨਕਲੀ ਬਾਣੀ ਬਣ ਜਾਣੀ ਹੈ, ਗੁਰੂ ਦੀ ਬਾਣੀ ਦੀ ਥਾਂ 'ਤੇ ਕੱਚੀ ਬਾਣੀ ਦਾ ਪ੍ਰਚਾਰ ਹੋ ਜਾਣਾ ਅਤੇ ਫਿਰ ਸਿੱਖਾਂ ਨੂੰ ਭੁਲੇਖੇ ਪੈਣੇ। ਇਸ ਕਰਕੇ ਭਾਈ ਗੁਰਦਾਸ ਜੀ ਜੋ ਬਚਨ ਉਹਨੇ ਲਿਖੇ ਨੂੰ ਕੇਸਰ ਸਿੰਘ ਸਿੱਬਲ ਨੇ ਵੇਖਾਂ ਨੇ ਕਿ ਮੀਣੇ ਪਾਉਂਦੇ ਨੇ ਰੜਾ, ਮੀਣੇ ਪਾਉਂਦੇ ਨੇ ਰੜਾ, ਬਾਣੀ ਗੁਰਾਂ ਦੀ ਜੁਦਾ ਕਰ ਕਰੀਏ, ਜੁਦਾ ਮੈਂ ਵੱਖਰੀ ਕਰ, ਆਪਾਂ ਗੁਰੂ ਦੀ ਬਾਣੀ ਨੂੰ ਵੱਖਰੀ ਕਰ ਲਈਏ ਤਾਂ ਜੋ ਰੜਾ ਨਾ ਪਾ ਸਕੇ। ਭਾਈ ਗੁਰਦਾਸ ਕਹਿਣ ਲੱਗੇ ਮਹਾਰਾਜ ਇਹ ਕੰਮ ਤਾਂ ਆਪ ਨਹੀਂ ਕਰ ਸਕਦੇ, ਤੁਸੀਂ ਕਿਰਪਾ ਕਰੋ ਕਿ ਬਾਣੀ ਦਾ ਖਜ਼ਾਨਾ ਵੱਖਰਾ ਕਰ। ਫਿਰ ਹੁਕਮਨਾਮੇ ਭੇਜੇ ਵੀ ਜਿੱਥੇ ਜਿੱਥੇ ਗੁਰਬਾਣੀ ਹੈ ਨਾ ਉੱਥੋਂ ਉੱਥੋਂ ਮੰਗਵਾਓ। ਬਾਣੀ ਦੀ ਕੋਠੀਆਂ ਪਈਆਂ ਸੀ, ਉੱਥੋਂ ਉੱਥੇ ਮੰਗਵਾਈਆਂ। ਸਿੰਗਲਾ ਦੀਪ ਟਾਪੂ ਹੈ ਸਮੁੰਦਰ ਦਾ, ਸ੍ਰੀ ਲੰਕਾ। ਉੱਧਰ ਸਾਹ ਸਿੰਘ ਜੀ ਭਾਈ ਪੈੜੇ ਨੂੰ ਭੇਜਿਆ ਸੀ ਵੀ ਜਾ ਉੱਥੋਂ ਪੋਥੀ ਲੈ ਕੇ ਆਇਆ। ਉਹ ਉੱਥੋਂ ਪੋਥੀ ਲੈ ਕੇ ਆਇਆ ਸੀ, ਪੋਥੀ ਦਾ ਨਾਮ ਹੈ ਕੁਰਾਨ ਸੰਗ੍ਰਹਿ। 113 ਅਧਿਆਏ ਨੇ ਉਹਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵ ਨਾਮ ਨੂੰ ਪੋਥੀ ਦੇ ਕੇ ਆਏ ਸੀ, ਅਤੇ ਗੁਰੂ ਸਾਹਿਬ ਨੇ ਇਹ ਵੀ ਬਚਨ ਕਿਹਾ ਸੀ ਵੀ ਇੱਕ ਸਮਾਂ ਆਵੇਗਾ ਪੰਜਾਬ ਤੋਂ ਸਾਡੇ ਸਿੱਖ ਪੋਥੀ ਲੈਣ ਆਉਣਗੇ। 100 ਸਾਲ ਪਿੱਛੋਂ ਉਹ ਰਾਜੇ ਦਾ ਪੋਤਰਾ ਸੀਗਾ ਰਾਜਾ ਰਾਮ, ਉਹਦੇ ਕੋਲ ਭਾਈ ਪੈੜਾ ਜੀ ਗੁਰੂ ਅਰਜਨ ਦੇਵ ਨੇ ਭੇਜਿਆ, ਉਹ ਪੋਥੀ ਉੱਥੋਂ ਲੈ ਗਿਆ। ਜਿਹੜੀ ਬਾਣੀ ਹੈ ਨਾ ਆਪਣੀ ਰਾਮ ਕਲੀ ਸਿੱਧ ਗੋਸ਼ਟ ਜਾਂ ਦਸਵੀਂ ਅੰਕਾਲ, ਇਹ ਉਸ ਪੋਥੀ 'ਤੇ ਮਿਲਦੀ ਹੈ। ਦਾਸ ਨੇ ਦਰਸ਼ਨ ਕੀਤੇ ਹੋਏ ਅਤੇ ਉਹ ਰਾਮਪੁਰੀ ਰਾਗ ਦੇ ਬਹੁਤੇ ਸ਼ਬਦ ਉਸ ਪੋਥੀ 'ਚੋਂ ਆਏ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਬਾਬਾ ਮੋਹਨ ਜੀ ਗੁਰੂ ਮਹਾਰਾਜ ਦੇ ਪੁੱਤਰ ਗੁਰੂ ਅਮਰਦਾਸ ਸਾਹਿਬ ਜੀ ਦੇ, ਉਹਨਾਂ ਦੇ ਪੁੱਤਰ ਬਾਬਾ ਸੰਸ ਰਾਮ ਜੀ ਗੁਰੂ ਅਮਰਦਾਸ ਦੇ ਪੋਤਰੇ। ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਨੂੰ ਲਿਖਾਰੀ ਲਾ ਕੇ ਆਪਣੇ ਸਾਹਮਣੇ ਪੋਥੀ ਤਿਆਰ ਕਰਵਾਈ, ਗੋਇੰਦਵਾਲ ਵਾਲੀਆਂ ਪੋਥੀਆਂ। ਉਹਨਾਂ ਪੋਥੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦੇਵ ਜੀ, ਗੁਰੂ ਅਮਰਦਾਸ ਜੀ ਬਾਣੀ ਅਤੇ ਫਿਰ ਬਾਅਦ ਗੁਰੂ ਰਾਮਦਾਸ ਦੀ ਬਾਣੀ ਉਹਦੇ ਵਿੱਚ ਸੀ। ਉਹ ਪੋਥੀਆਂ, ਦੋ ਪੋਥੀਆਂ ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਸਨ, ਪਰ ਦੋ ਦਾ ਸਾਨੂੰ ਜ਼ਿਕਰ ਵੀ ਮਿਲਦਾ ਅਤੇ ਦੋ ਪੋਥੀ ਦੇ ਦਰਸ਼ਨ ਵੀ ਹੁੰਦੇ। ਹੁਣ ਵੀ ਉਹ ਪੋਥੀਆਂ ਮੌਜੂਦ ਹਨ। ਗੋਇੰਦਵਾਲ ਸਾਹਿਬ ਨਹੀਂ, ਉਹਨਾਂ ਦੇ ਗੋਲੀ ਜੋ ਪਰਿਵਾਰ ਜਿਨ੍ਹਾਂ ਦੇ ਹਿੱਸੇ ਆਈਆਂ ਉਹ ਸੇਵਾ ਗੁਰੂ ਅਮਰਦਾਸ ਦੇ ਪੁੱਤਰ ਪੋਤਰੇ ਪਰਪੋਤਰੇ ਉਹਨਾਂ ਕੋਲ ਅਤੇ ਉਹ ਭੱਲਿਆਂ ਕੋਲ ਹੋਏ। ਉਹ ਜਿਹੜੀਆਂ ਪੋਥੀਆਂ ਗੋਇੰਦਵਾਲ ਬਾਬੇ ਮੋਹਨ ਜੀ ਨੂੰ ਪਈਆਂ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਿਆ ਅਤੇ ਬਦਲ ਕੀਤਾ ਵੀ ਭਾਈ ਇਹ ਗੁਰੂ ਦਾ ਸਿੱਖ ਜਾਓ, ਕੌਣ ਜਾਏਗਾ ਜਿਹੜਾ ਉੱਥੋਂ ਜਾ ਕੇ ਪੋਥੀਆਂ ਲੈ ਕੇ ਆਵੇ ਬਾਬੇ ਮੋਹਨ ਜੀ ਦੇ ਕੋਲ। ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਦੇ ਮਾਮਾ ਜੀ ਲੱਗਦੇ ਸਨ, ਪਰ ਸੁਭਾਅ ਉਹਨਾਂ ਦਾ ਜਿਹੜਾ ਸੀ ਆਪਣੀ ਮਸਤੀ 'ਚ ਰਹਿੰਦੇ ਸੀ, ਕਿਸੇ ਨਾਲ ਉਹ ਬੋਲਦੇ ਚਾਲਦੇ ਨਹੀਂ ਸਨ। ਫਕੀਰੀ ਪੂਰਨ ਜਿਹੜੀ ਅਵਸਥਾ ਹੁੰਦੀ ਹੈ, ਤੁਰੀ ਅਵਸਥਾ, ਉਹਦੇ 'ਚ ਰਹਿੰਦੇ ਸਨ। ਦੁਨੀਆਂ ਨੂੰ ਕਮਲਾ ਕਹਿੰਦੀ ਸੀ, ਇਹਦੇ ਮਸਤਾਨਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਦੁਨੀਆਂ ਦੇ ਅੰਦਰੋਂ ਪੂਰੇ ਗਿਆਨੀ ਸਨ, ਬਾਹਰੋਂ ਦੁਨੀਆਂ ਵੱਲੋਂ ਭੋਲੇ ਮਸਤਾਨੇ ਬਣ ਗਏ ਸਨ। ਦੁਨੀਆਂ ਅਕਸਰ ਰੱਬ ਦੇ ਭਗਤਾਂ ਨੂੰ ਕਮਲਾ ਹੀ ਕਹਿੰਦੀ ਹੁੰਦੀ ਹੈ। ਬਾਬੇ ਮੋਹਨ ਜੀ ਚਬਾਰੇ 'ਚ ਰਹਿੰਦੇ ਸੀ, ਕੋਠੀਆਂ ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਸਨ। ਅਤੇ ਭਾਈ ਗੁਰਦਾਸ ਜੀ ਬੜੇ ਮਾਣ ਨਾਲ ਬੋਲਦੇ, ਮਹਾਰਾਜ ਮੈਨੂੰ ਆ ਗਿਆ ਜੋ ਮੈਂ ਲਿਆ ਉਹਨਾਂ ਪੋਥੀ। ਭਾਈ ਗੁਰਦਾਸ ਜੀ ਜਿਹੜੇ ਸਨ ਉਹ ਉਹਨਾਂ ਦੇ ਭਰਾ ਲੱਗਦੇ ਸਨ, ਬਾਬਾ ਮੋਹਨ ਜੀ ਚਾਚੇ ਦੇ ਪੁੱਤਰ, ਕੱਚੇ ਚਾਚੇ ਦੇ ਪੁੱਤਰ ਸਨ। ਅਤੇ ਮਾਣ ਹੁੰਦਾ ਨਾ ਆਪਣੇ ਬੰਦੇ ਦਾ, ਆਪਣੇ ਪਿੰਡ ਦਾ, ਵੀ ਚੱਲ ਕੋਈ ਨਹੀਂ ਮੈਂ ਲਿਆਵਾਂ ਤਾਂ ਮੈਨੂੰ ਨਾ ਨਹੀਂ ਕਰ ਸਕਦਾ। ਬੜੇ ਮਾਣ ਨਾਲ ਭਾਈ ਗੁਰਦਾਸ ਜੀ ਬਚਨ ਕੀਤਾ ਵੀ ਅਸੀਂ ਪੋਥੀਆਂ ਲਿਆਉਂਦੇ ਜਾ। ਮਹਾਰਾਜ ਸਮਝ ਗਏ ਵੀ ਥੋੜ੍ਹਾ ਜਿਹਾ ਹੋਮੇ ਦਾ ਪਹਿਰਾ ਹੈ, ਭਾਈ ਗੁਰਦਾਸ ਜੀ ਜ਼ਿਆਦਾ ਹੀ ਮਾਣ ਕਰ ਗਏ, ਕੋਈ ਨਹੀਂ ਜਾਣਾ। ਚੰਗਾ ਜੀ ਤੁਸੀਂ ਜਾ ਕੇ ਦੇਖ ਲਓ। ਭਾਈ ਗੁਰਦਾਸ ਜੀ ਗਏ ਸਨ, ਜਾ ਕੇ ਬਾਬਾ ਮੋਹਰੀ ਜੀ ਨੂੰ ਮਿਲੇ। ਜੋ ਬਾਬਾ ਮੋਹਰੀ ਜੀ ਸਨ ਉਹ ਛੋਟੇ ਸਨ, ਬਾਬਾ ਮੋਹਨ ਜੀ ਵੱਡੇ ਸਨ, ਦੋ ਸੱਚੇ ਸੁਭਾਅ ਸਨ ਗੁਰੂ ਅਮਰਦਾਸ ਦੇ ਬੇਟੇ। ਬਾਬਾ ਮੋਹਰੀ ਜੀ ਨੂੰ ਮਿਲੇ, ਪ੍ਰਸ਼ਾਦਾ ਪਾਣੀ ਬਾਬਾ ਮੋਹਰੀ ਜੀ ਨੇ ਛਕਾਇਆ, ਇਨਾਮ ਬੋਲੀ ਸਾਹਿਬ ਦਾ ਕੀਤਾ। ਫਿਰ ਬਾਬਾ ਮੋਹਰੀ ਜੀ ਨੇ ਪੁੱਛਿਆ ਭਾਈ ਗੁਰਦਾਸ ਜੀ ਕਿਵੇਂ ਆਏ ਹੋ? ਉਹਨਾਂ ਕਿਹਾ ਜੀ ਆਏ ਹਾਂ ਪੋਥੀਆਂ ਲੈਣ ਲਈ, ਮਹਾਰਾਜ ਨੇ ਭੇਜੇ ਪੰਨੀ ਪਹੁੰਚੀ। ਬਾਬਾ ਜੀ ਕੋਲ ਵੱਡੇ ਭਰਾ ਦਾ ਕੋਲ ਪੋਥੀਆਂ ਨੇ, ਉਹ ਲੈਣੀਆਂ। ਬਾਬਾ ਮੋਹਰੀ ਜੀ ਕਹਿਣ ਲੱਗੇ ਵੀ ਤੁਸੀਂ ਦੇਖ ਲਓ ਦਰਵਾਜ਼ਾ ਖੜਕਾ ਕੇ, ਅਸੀਂ ਤਾਂ ਦਰਵਾਜ਼ਾ ਖੜਕਾ ਨਹੀਂ ਸਕਦੇ, ਸਾਨੂੰ ਇਜਾਜ਼ਤ ਨਹੀਂ ਵੀ ਜਵਾਲੇ ਸਾਹਿਬ ਦਾ ਬੂਹਾ ਖੜਕਾ ਦੇ। ਅੰਦਰੋਂ ਕੁੰਡੀ ਲਾ ਕੇ ਮਹੀਨਾ ਮਹੀਨਾ ਅੰਦਰ ਹੀ ਬੈਠੇ ਰਹਿੰਦੇ ਆ, ਕਿਤੇ ਮਸਤੀ 'ਚ ਆਉਂਦੇ ਬੂਹਾ ਖੋਲ ਕੇ ਬਾਹਰ ਆ ਜਾਂਦੇ ਆ, ਅਤੇ ਬਾਹਰੋਂ ਉਹਨਾਂ ਨੂੰ ਫਿਰ ਫੜ ਕੇ ਲੈ ਜਾਂਦਾ, ਉਹ ਫਿਰ ਬਹਿ ਜਾਂਦੇ ਸਮਾਧੀ ਨਾਲ, ਕਿਸੇ ਨਾਲ ਉਹ ਵਿੱਚ ਬੋਲਦੇ ਨਹੀਂ, ਆਪਣੀ ਮਸਤੀ ਦੇ ਵਿੱਚ ਸਮਾਧੀ 'ਚ ਰਹਿੰਦੇ, ਭਜਨ ਕਰਦੇ ਰਹਿੰਦੇ। ਕਹਿੰਦੇ ਬਾਬਾ ਮੋਹਨ ਦੀ ਗੱਲ ਸੁਣ ਕੇ ਬਾਬਾ ਮੋਹਨ ਜੀ ਦਾ ਦਰਵਾਜ਼ਾ ਭਾਈ ਗੁਰਦਾਸ ਜੀ ਖੜਕਾਉਣ ਲੱਗੇ। ਇਤਿਹਾਸ ਦਾ ਜ਼ਿਕਰ ਆਉਂਦਾ ਵੀ ਰਾਤ ਦਾ ਦਰਵਾਜ਼ਾ ਖੜਕਾਉਂਦੇ ਰਹੇ, ਸਾਰੀ ਰਾਤ ਦਰਵਾਜ਼ਾ ਖੜਕਾਉਂਦੇ ਰਹੇ, ਉਹਨਾਂ ਨੇ ਬੂਹਾ ਨਹੀਂ ਖੋਲਿਆ। ਭਾਈ ਗੁਰਦਾਸ ਜੀ ਨਿਰਾਸ਼ ਹੋ ਕੇ ਪੂਰੀ ਤਰ੍ਹਾਂ ਜ਼ੋਰ ਲਾ ਕੇ ਵਾਪਸ ਖਾਲੀ ਆਉਂਦੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਹਾਂਜੀ ਭਾਈ ਗੁਰਦਾਸ ਜੀ ਕੋਠੀ ਮਿਲ ਗਈਆਂ, ਲਿਆ ਕੋਠੀਆਂ। ਉਹ ਕਹਿੰਦੇ, ਮਹਾਰਾਜ ਤੁਸੀਂ ਜਾਣੀ ਜਾਣੋ, ਭਰਾ ਜੀ ਨੇ ਤੇ ਬੂਹਾ ਹੀ ਨਹੀਂ ਖੋਲਿਆ, ਕੋਠੀਆਂ ਕੀ ਲੈਣੀਆਂ, ਉਹਨਾਂ ਦੇ ਦਰਵਾਜ਼ਾ ਹੀ ਨਹੀਂ ਖੋਲਿਆ। ਕਹਿੰਦੇ, ਚੰਗਾ ਫਿਰ ਬਾਬਾ ਬੂਟਾ ਜੀ ਤੁਸੀਂ ਜਾਓ। ਬਾਬਾ ਬੂਟਾ ਜੀ ਗਏ, ਬਾਬਾ ਬੁੱਢਾ ਜੀ ਜਾ ਕੇ ਬੋਲੀ ਇਸ਼ਨਾਨ ਕੀਤਾ ਗੋਇੰਦਵਾਲ ਸਾਹਿਬ, ਬਾਬਾ ਮੋਹਰੀ ਜੀ ਨੂੰ ਮਿਲੇ, ਉਹਨਾਂ ਨੇ ਬੜੀ ਸੇਵਾ ਕੀਤੀ। ਬਾਬਾ ਬੁੱਢਾ ਦਾ ਸਤਿਕਾਰ ਬਹੁਤ ਸੀ ਗੁਰੂ ਘਰ ਵਿੱਚ, ਪ੍ਰਸ਼ਾਦਾ ਪਾਣੀ ਨੂੰ ਛਕਾ ਕੇ ਪੁੱਛਿਆ ਵੀ ਆਪ ਜੀ ਕਿਵੇਂ ਆਏ ਹੋ। ਬਾਬਾ ਬੁੱਢਾ ਜੀ ਕਹਿੰਦੇ, ਅਸੀਂ ਕੋਠੀਆਂ ਲੈਣਾ। ਉਹ ਕਹਿੰਦੇ, ਪਹਿਲਾਂ ਭਾਈ ਗੁਰਦਾਸ ਜੀ ਵੀ ਆਏ ਸਨ, ਪਰ ਸਾਡੇ ਭਰਾ ਜੀ ਨੇ ਬੂਹਾ ਖੋਲ੍ਹਿਆ ਨਹੀਂ, ਤੁਸੀਂ ਵੇਖ ਲਓ। ਬਾਬਾ ਬੁੱਢਾ ਜੀ ਥੋੜ੍ਹਾ ਜਿਹਾ ਦਰਵਾਜ਼ਾ ਖੜਕਾਉਂਦੇ ਰਹੇ। ਚਲੋ, ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਨਾ, ਤੇ ਬਾਬਾ ਬੁੱਢਾ ਜੀ ਬਲੀ ਪੜੇ ਸਨ, ਉਹਨਾਂ ਨੇ ਦਰਵਾਜ਼ਾ ਹੀ ਪੜਿਆ। ਦਰਵਾਜ਼ਾ ਭਰ ਕੇ ਇੱਕ ਪਾਸੇ ਚੂਲ ਪੱਟ ਕੇ ਰੱਖ ਲਈ, ਅੰਦਰ ਵੜ ਗਏ। ਅੰਦਰ ਵੜ ਕੇ ਦੇਖਿਆ ਗਏ, ਬਾਬਾ ਮੋਹਨ ਦੀ ਸਮਾਧੀ ਲੱਗੀ। ਗੁਰਮੁਖ ਅੰਤਰ ਸਹਿਜ ਹੈ, ਮਨ ਕਰਿਆ ਦਸਵੇਂ ਉਪਾਸ, ਪੁੱਛੇ ਉਂਗਲ ਪੁੱਛੇ ਅੰਮ੍ਰਿਤ ਨਾਮ ਸਿਖਵਾਸ। ਨਾਨਕ ਦੁੱਖ ਸੁੱਖ ਵਿਆਪਕ ਨਹੀਂ, ਜਿੱਥੇ ਆਸਮ ਰਾਮ ਪ੍ਰਕਾਸ਼। ਉਹ ਅਵਸਥਾ ਦੇ ਵਿੱਚ ਜਿੱਥੇ ਤੁਰੀ ਅਵਸਥਾ ਹੈ, ਬਾਬਾ ਮੋਹਨ ਜੀ ਡੁੱਬ ਕੇ ਹੋਏ। ਪਰ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਸਰੀਰ ਨੂੰ ਦੇਖਿਆ, ਉਹਨਾਂ ਦੀ ਸੁਰਤੀ ਉਤਾਰਨ ਵਾਸਤੇ ਯਤਨ ਕੀਤਾ, ਪਰ ਬਾਬਾ ਮੋਹਨ ਜੀ ਦੀ ਸੁਰਤੀ ਨਹੀਂ ਉਹ ਖੋਲ੍ਹ ਸਕੇ, ਸਮਾਧੀ ਨਹੀਂ ਖੋਲ੍ਹ ਸਕੇ। ਬਾਬਾ ਬੁੱਢਾ ਸਾਹਿਬ ਵੀ ਨਮਸਕਾਰ ਕਰਕੇ ਖਾਲੀ ਹੱਥ ਵਾਸਤੇ ਸ੍ਰੀ ਅੰਮ੍ਰਿਤਸਰ ਪਾ ਗਏ। ਇਹ ਕੌਤ ਗੁਰੂ ਅਰਜਨ ਸਾਹਿਬ ਕਰ ਰਹੇ ਸਨ, ਸਾਡੀਆਂ ਅੱਖਾਂ ਖੋਲ੍ਹਣ ਲਈ, ਸਾਨੂੰ ਇਹ ਗੱਲ ਸਮਝਾਉਣ ਲਈ ਕਿ ਇਸ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ, ਇਹ ਸਸਤਾ ਸੌਦਾ ਨਹੀਂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਬਾਬਾ ਬੁੱਢਾ ਜੀ ਸੁਣਾਓ, ਕੋਠੀਆਂ ਲੈ ਆਏ। ਕਹਿੰਦੇ, ਮਹਾਰਾਜ ਕੋਠੀ ਵਿੱਚ ਮੈਂ ਦਰਵਾਜ਼ਾ ਵੀ ਤੋੜ ਕੇ ਦੇਖ ਲਿਆ, ਮੈਂ ਤਾਂ ਉਹਨਾਂ ਦੀ ਸਮਾਧੀ ਨਹੀਂ ਖੋਲ੍ਹ ਸਕਿਆ, ਮੈਂ ਉਹਨਾਂ ਨੇ ਕੋਠੀਆਂ ਕਿਵੇਂ ਲਿਆਂਦਾ। ਉਹ ਕਹਿੰਦੇ, ਮਹਾਰਾਜ ਕਹਿੰਦੇ, ਸਾਰੀ ਸੰਗਤ ਪਾਈ ਜਿੰਨੇ ਅੰਮ੍ਰਿਤਸਰ 'ਚ ਬੈਠੇ ਸਾਰੇ ਚੱਲੇ, ਨੰਗੇ ਪੈਰ ਨਹੀਂ ਜਾਣਾ, ਕੀਰਤਨ ਕਰਦੇ ਜਾਣਾ। ਸੰਗਤਾਂ ਨਗਨ ਪੈਰ ਬਾਣੀ ਪੜ੍ਹਦੀਆਂ ਗੋਇੰਦਵਾਲ ਸਾਹਿਬ ਨੂੰ ਚੱਲ ਪਈਆਂ। 50-60 ਕਿਲੋਮੀਟਰ ਅੰਮ੍ਰਿਤਸਰ ਤੋਂ ਬਣ ਜਾਂਦਾ ਗੋਇੰਦਵਾਲ ਸਾਹਿਬ। ਇੰਨਾ ਸਫ਼ਰ ਕਰਕੇ ਉੱਥੇ ਪਹੁੰਚੇ, ਬੋਲੀ 'ਚ ਇਸ਼ਨਾਨ ਕੀਤਾ, ਜਾ ਕੇ ਸੰਗਤਾਂ ਸਮੇਤ ਬਿਨਾਂ ਪ੍ਰਸ਼ਾਦਾ ਛਕੇ ਕੁੱਤੇ ਪਾਣੇ ਸਾਰੇ ਚੁਬਾਰਾ ਸਾਹਿਬ ਪਹੁੰਚ ਗਏ। ਚੁਬਾਰੇ ਸਾਹਿਬ ਦੇ ਸਾਹਮਣੇ ਅਜੇ ਵੀ ਉਹ ਗਲੀ ਖੁੱਲ੍ਹੀ ਥਾਂ ਹੈ, ਉਹ ਯਾਦ ਆ ਜਾਂਦੀ ਜਦੋਂ ਉੱਥੇ ਜਾਈਦਾ। ਸੱਚੇ ਪਾਤਸ਼ਾਹ ਜ਼ਮੀਨ 'ਤੇ ਥੱਲੇ ਕੋਈ ਨਹੀਂ ਬੈਠ ਗਿਆ। ਸਿੱਖਾਂ ਨੇ ਆਖਿਆ, ਮਹਾਰਾਜ ਕੱਪੜਾ ਵਿਛਾ ਲਓ, ਚਾਦਰ ਵਿਛਾ ਲਓ। ਮਹਾਰਾਜ ਕਹਿੰਦੇ, ਜੇ ਮੰਗਣ ਜਾਈਏ ਨਾ, ਫਿਰ ਚਾਦਰਾਂ ਵਿਛਾ ਕੇ ਨਹੀਂ ਬੈਠੀ ਜਾਂਦੀ। ਅਬ ਮੰਗਣ ਹਾਰੇ ਕੋ ਭੇਸ ਬਣਾ, ਅਸੀਂ ਮੰਗਦੇ ਬਣ ਕੇ ਆਏ ਹਾਂ ਗੁਰੂ ਅਮਰਦਾਸ ਦੇ ਦਰਬਾਰ ਵਿੱਚ। ਹਜ਼ੂਰ ਨੇ ਦਰਬਾਰਾ ਫੜਿਆ, ਸੰਗਾ ਫੜਿਆ, ਕੀਰਤਨ ਸ਼ੁਰੂ ਕੀਤਾ, ਗੌੜੀ ਰਾਗ ਲਾਪਿਆ, ਸ਼ਬਦ ਫੜਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਜਦੋਂ ਇਹ ਸ਼ਬਦ, ਇਹ ਮੋਹਨ ਅਕਾਲ ਉਸ ਵਾਹਿਗੁਰੂ ਅਤੇ ਬਾਬਾ ਮੋਹਨ ਇੱਕੋ ਨੂੰ ਕਰਕੇ, ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਨਾ, ਉਹ ਰੱਬ ਨਾਲ ਭੇਦ ਹੁੰਦੇ, ਫਰਕ ਨਹੀਂ ਹੁੰਦਾ। ਆਤਮਾ ਸਾਰਿਆਂ ਵਿੱਚ ਸਾਡੇ ਪਰਮੇਸ਼ਰ ਦੀ ਹੈ, ਸਿਰਫ ਅਸੀਂ ਦੇਖ ਨਹੀਂ ਸਕਦੇ, ਮਹਾਂਪੁਰਸ਼ ਦੇਖ ਲੈਂਦੇ ਆਪ ਤੋਂ ਸਪਨਾ। ਜਦੋਂ ਆਤਮਾ ਪਰਮਾਤਮਾ ਇੱਕ ਕਰਕੇ ਦੇਖੀਏ, ਤਾਂ ਫਿਰ ਮੋਹਨ ਤੇਰੇ ਉੱਚੇ ਮੰਦਰ, ਤੇਰਾ ਅਰਥ ਝੁੱਕ ਜਾਂਦਾ, ਸਮਝ ਆ ਜਾਂਦਾ। ਜਦੋਂ ਇਹ ਸ਼ਬਦ ਦਾ ਪਹਿਲਾ ਪਤਾ ਪੂਰਾ ਹੋਇਆ, ਤੇ ਚੁਬਾਰੇ ਸਾਹਿਬ ਦੀ ਖਿੜਕੀ ਖੋਲ੍ਹ ਕੇ ਬਾਬਾ ਮੋਹਨ ਬਾਹਰ ਦੇ, ਬਾਬਾ ਬੁੱਢਾ ਜੀ ਸਮਾਧੀ ਨਹੀਂ ਸੀ ਖੋਲ ਸਕੇ ਉਹਨਾਂ ਦੀ, ਪਰ ਗੁਰੂ ਅਰਜਨ ਦੇਵ ਦੇ ਸ਼ਬਦ ਨਾਲ ਸਮਾਧੀ ਖੁੱਲ ਗਈ। ਬਾਹਰ ਦੇਖਿਆ, ਗੁਰੂ ਅਰਜਨ ਦੇਵ ਜੀ ਬੈਠੇ ਸਨ, ਭਾਣਜੇ ਲੱਗ ਰਹੇ, ਮਾਮੇ ਭਾਣਜੇ ਦਾ ਪਿਆਰ ਵੀ ਬੜਾ ਹੁੰਦਾ, ਮਾਮੇ ਭਾਣਜੇ ਦਾ ਵੈਰ ਵੀ ਬੜਾ ਹੁੰਦਾ, ਮਾਮੇ ਭਾਣਜੇ ਦੇ ਆਪਸ ਵਿੱਚ ਨੋਕ ਝੋਕ ਵੀ ਬੜੀ ਹੁੰਦੀ। ਅਕਸਰ ਮਾਮੇ ਆਪਣੇ ਭਾਣਜਿਆਂ ਨੂੰ ਬੜਾ ਕੁਝ ਕਹਿ ਰਿਹਾ ਕਰਦੇ, ਅਤੇ ਮਾਮਿਆਂ ਦੀ ਗੱਲ ਦਾ ਭਾਣਜੇ ਗੁੱਸਾ ਵੀ ਨਹੀਂ ਕਰਦਾ। ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਮੋਹਨ ਜੀ ਨੇ ਬਚਨ ਕਹੇ, ਆ ਰਿਹਾ ਠੱਗਾਂ ਰਿਹਾ ਠੱਗਾਂ, ساری دنیا نو ٹھگن والے مینو ٹھگن آ گیا. سکھاں نے بڑا غصہ لگیا کہ ساڈے گرو نو ساڈے سامنے سب کہہ رہے کہ وجہ بابا یہ نہیں پتا بھی گرو گدی کے مالک نے انہوں نے ٹھگ کہہ رہا. سکھاں نے غصہ لگیا میرے بندے ہوا پڑا لگے گا کہ مجھے اچھی طرح بڑے چپ رہو بولو نا وہ ساڈے ماما جی انہوں کا حق ہے تو جو مرضی جان سکے کسی بچ نہیں آ سکتا. دوسری گل یہ ہے جہاں وہ بچن کہہ رہے ہیں نا وہ صحیح کہہ رہے ابھی ٹھگ ہوں گربانی پرمیشر نے ٹھگ کیا ہے. اور کبیر جی کا بچن ہے تو کبیر ٹھگ سے من مانے گئی ٹھگوری ٹھگ کر وہ پرماتما ٹھگ ہے. ٹھگاں کو ایک بوٹی ہوتی ہے سب آ کے نا وہ ٹھگ لیں. وہ پرمیشر نے ٹھگ نے ایک بوٹی ہے جی دنیا نو سنگائی ہوئی ہے. وہ کہڑی بوٹی ہے؟ وہ ہے مایا ٹھگوری. ایسی ٹھگوری پائے بلاو ہے من سب کے لاگے میٹھی. وہ مایا کی ٹھگوری ٹھگ پوری ٹھگ بوٹی پرمیشر ٹھگ ہے. تو گرو ارجن دیو جی کون ہیں وہ روپ ہیں سان مترا کا سفید نہیں. گرو ارجن پرتکھ ہے. بابا موہن جی ساری نندا نہیں کر رہے ساری استت کر رہے کیونکہ ایک ہندی ہے استت ویاج نندا. اتوں سے وڈیائی کری جانی بچوں گاتری پھیلی جانی وہ آدمی بہت تا بڑا چنگا ہے بہت سیاح ہے سارا روٹین چنگا کھا جانا ہے بڑا چنگا بڑا تگڑا کہ سارا روٹی کھا جانا ہے. ہوں یہ استعمال ہوئی کہ نندا اتوں بھی ہوئی استعمال ہے بچوں ہو گئی نندا یہ کہتے استعمال ویاج نندا. دوسری ہوں نندا ویاج استعمال اتوں سے لگ رہی نندا بچوں ہو رہی ہے استعمال. بابا موڑ اتوں سے کر رہا نندا پر نندا کے بچ لکی ہوئی ہے استعمال. مہاراج کہنے سنو دوجا بچن سہر جی نے پھر اچاریا موہن تیرے بچن انوپ چال میرا بچن بڑے کچھ بڑے انوپ نے تاری چال میرا ہے. ہوں بابا جی نے پوٹیاں چک لی پوٹیاں لے کے تھلے آئے گرو صاحب کے اگے پوٹیاں رکھ کے گرو صاحب نے پوٹیاں لا کے متھا ٹیکیا پالکی چرکیاں بڑا لمبا اتہاس ہے. پوتیاں لے کے واپس امرتسر آئے پوتی نے درشن کیتے بدن کیتا پیو دادے کا کھول جٹھا چلے تو پیو دادے کا خزانہ جدو ویکیا گربانی کا اج کل اِسی وا گردوارا کہ چھوٹا گردوارا کہڑی چیز نہ بنا ہیں گولک نہ جس گردوارے کی گولک ویڈی ہوگی ان وا گردوارا جسے گردوارے کی مایا چھوٹی ہوگی چھوٹا گردوارا یہ خزانے میں اِسی دیکھتے ہیں. گرو صاحب نے وہ بھی یہ خزانہ دیکھے گروانی کا پیو دادے کا تھوڑ جٹھا خزانہ تا میرا من پیا نہیں جانا رتن لال جاتا کشو نام ہو کوئی مولی نہیں ساریا پوتیاں کٹیاں کر کے رام سر جتنے تیر بابا دیپ سنگھ جتنے گردوارا شہیدوں کا وویک سر ہے وہ وچکار استھان ہے رام سر. انہوں اتنے کوئی آبادی نہیں بالکل جنگل سی کوئی گھر نہیں بالکل ایک سروور سی پراپت کوئی کچا جا سکے صفائی کرائی ہوئی چھوٹا ہی سارے امرتسر کے سروگرام سب کو اکار چھوٹا رام سر پر وہ مہاتم وڈا کہ گرو ارجن صاحب کہتے نت پر نامن رام سر پیجے چول مہارا سہار امرت پیجے جہے بہت ایک ویکی گرمکھان روز اس اسنان اجے بھی کرتے ہیں جنہوں کی بھاونا ہے کیونکہ مہاراج کہتے نت پر ہر روز ایوری ڈے نت پر نام رام سر پیجے چول مہارا سہار امرت پیجے گرو کے بچن کمان والوں اتوں نام رس کی پراپتی ہوں. ਉਹਦੇ ਕਿਨਾਰੇ ਦੇ ਦੋ ਤੰਬੂ ਲਵਾਏ ਗਏ। ਇੱਕ ਤੰਬੂ ਵਿੱਚ ਸਹਿਬ ਪੰਜਵੇਂ ਪਾਤਸ਼ਾਹ ਜੀ ਦਾ ਆਪਣਾ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦਾ ਆਸਣ ਲੱਗਦਾ। ਦੂਸਰੇ ਤੰਬੂ ਦੇ ਵਿੱਚ ਲਿਖਣ ਦੀ ਸਮੱਗਰੀ, ਲਿਖਣ ਦਾ ਸਿਸਟਮ ਬਣਾਇਆ ਹੋਇਆ ਸੀ। ਜਲ ਪਾਣੀ ਛੱਕ ਕੇ ਸਰੋਵਰ ਤੇ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਲਿਖਣ ਬੈਠਦੇ ਸਨ। ਬਾਣੀ ਚਾਰ ਦੇ ਭਾਈ ਗੁਰਦਾਸ ਜੀ ਲਿਖੀ ਜਾਂਦੀ। ਕਲਮਾ ਦੁਆ ਤੇ ਸਿਆਹੀ ਕਾਗਜ਼ਾਂ ਦੀ ਕਟਿੰਗ ਕਰਕੇ ਦੇਣ ਦੀ ਸੇਵਾ ਬਾਬਾ ਬੁੱਢਾ ਜੀ ਨੇ ਮੰਗਦੇ ਸਨ। ਚੌਥਾ ਉੱਥੇ ਕੋਈ ਬੰਦਾ ਜੀ ਉੱਥੇ ਪਹੁੰਚ ਸਕਦਾ। ਤਿੰਨ ਸ੍ਰੀ ਗੁਰੂ ਅਰਜਨ ਦੇਵ ਜੀ, ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਲਾਂਗਰੀ ਸਿੰਘ ਪ੍ਰਸ਼ਾਦਾ ਲੈ ਕੇ ਜਾਂਦੇ ਸੀ। ਉਹਨਾਂ ਨੂੰ ਹੁਕਮ ਸੀ ਬੋਲਣਾ ਨਹੀਂ, ਪ੍ਰਸ਼ਾਦਾ ਰੱਖ ਕੇ ਚਲੇ ਜਾਣਾ, ਜਦੋਂ ਛੱਕ ਲਵਾਂਗੇ ਤੁਸੀਂ ਭਾਂਡੇ ਚੁੱਕ ਕੇ ਲੈ ਜਾਂਦੇ। ਇੰਨੀ ਸਾਇਲੈਂਟ, ਇੰਨੀ ਇਕਾਗਰਤਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਿਖਾ ਰਿਹਾ। ਅਤੇ ਫਿਰ ਇਹਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਭਾਦਰੋਂ ਸੋਧੀ ਏਕਮ ਸਨ 1604 ਈਸਵੀ, 1661 ਏਕਮ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਜੀ ਨੇ ਆਪ ਬਾਬਾ ਬੁੱਢਾ ਜੀ ਨੂੰ ਹੁਕਮ ਦਿੱਤਾ ਹੋਈ ਪੁਸ਼ਤੀ ਕੀਤੀ ਗਈ ਪ੍ਰਕਾਸ਼ ਕਰੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸੰਤਾਂ। ਅਤੇ ਬਾਬਾ ਬੁੱਢਾ ਜੀ ਅਦਬ ਸਹਿਤ ਗ੍ਰੰਥ ਤੋਂ ਖੋਲ੍ਹਾ, ਬੜੇ ਅਦਬ ਨਾਲ, ਬੜੀ ਰਿਸਪੈਕਟ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅਦਬ ਸਹਿਤ ਗ੍ਰੰਥ ਤੋਂ ਖੋਲ੍ਹਾ, ਦੇ ਆਵਾਜ਼ ਬੁੱਢਾ ਤਬ ਬੋਲਾ। ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮਨਾਮਾ ਲਿਆ, ਆਵਾਜ਼ ਦਿੱਤੀ, ਸ਼ਬਦ ਆਇਆ, ਸੰਤਾਂ ਦੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ। ਸਾਰੇ ਵਰਲਡ ਵਿੱਚ ਸਿੱਖੀ ਦਾ ਇੱਕ ਨਮੂਨਾ ਵੀ ਗੁਰਦੁਆਰਾ ਹੋਵੇਗਾ ਅਤੇ ਗੁਰਦੁਆਰੇ ਦੇ ਵਿਚਕਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ। ਇਹ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਤੋਂ ਸ਼ੁਰੂ ਕੀਤਾ। ਅੱਜ ਸੰਸਾਰ ਭਰ ਵਿੱਚ ਆਪਾਂ ਉਸੇ ਤਰੀਕੇ ਨਾਲ ਗੁਰੂ ਘਰ ਬਣਾਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਧਰਤੀ ਅਕਾਲੀ ਬਾਣੀ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਔਰ ਮਹਾਨ ਸ੍ਰੀ ਭਾਈ ਦਿਲਾਵਰ ਸਿੰਘ ਜੀ, ਜਿਨ੍ਹਾਂ ਨੇ ਉਸ ਭਾਪੀ ਬੇਅੰਤ ਨੂੰ, ਜਿਸ ਨੇ ਬੇਅੰਤ ਸਿੰਘ ਗੁਰੂ ਦੇ ਸਿੱਖ ਗੁਰੂ ਦੇ ਪਿਆਰੇ ਨੌਜਵਾਨ ਬੱਚੇ, 15-15 ਸਾਲਾਂ ਦੇ ਬੱਚੇ ਵੀ ਜਿਹਨਾਂ ਦੋਸ਼ਾਂ ਦੇ ਮਰਵਾ ਦਿੱਤੇ ਸਨ, ਪੂਰੀ ਕੀਤੀ ਦਾ ਫਲ ਭੁਗਤਾਇਆ ਸੀ ਸੰਨ 1995 ਦੇ ਵਿੱਚ। ਅੱਜ ਨੂੰ ਲਗਭਗ 22-23 ਸਾਲ ਹੋ ਗਏ ਉਹ ਮਹਾਨ ਸ਼ਹੀਦ ਨੂੰ ਆਪਣੇ ਯਾਦ ਕਰ ਰਹੇ ਹਾਂ। ਸੋ ਆਓ ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਵਾਰ ਬਾਣੀ ਦੀ ਕਥਾ ਸਰਵਣ ਕਰੀਏ, ਜੋ ਇਸ ਸਥਾਨ ਤੇ ਰੋਜ਼ ਅੰਮ੍ਰਿਤ ਵੇਲੇ ਕਥਾ ਹੁੰਦੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸ਼ਬਦ ਆਸਾ ਰਾਜ ਵਿੱਚ ਚੱਲ ਰਹੇ ਨੇ। ਸਾਰੀ ਸੰਗਤ ਪਿਆਰ ਨਾਲ ਆਪਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੰਮਾ ਪੰਜਵਾ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਲ ਸਤਿਗੁਰੂ ਸ਼ਬਦ ਉਚਾਰਨ ਕਰਦੇ ਹਨ।
ਜਿਸ ਕਾ ਸਭ ਕਿਛ ਇਸ ਕਾਲ ਹੋਏ,
ਮਹਾਰਾਜ ਕਹਿੰਦੇ ਹੇ ਬੰਦੇ, ਜਿਸਦਾ ਸਭ ਕੁਛ, ਜਿਹਦਾ ਸਾਰਾ ਕੁਛ, ਆਲ ਵਰਲਡ ਜਿਹਦਾ ਬਣਾਇਆ ਹੋਇਆ, ਜਿਹਦਾ ਇਹ ਸੰਸਾਰ ਹੈ, ਜਿਹਦੀ ਇਹ ਦੁਨੀਆ ਹੈ, ਜਿਹਦਾ ਇਹ ਸਰੀਰ ਹੈ, ਜਿਹਦਾ ਇਹ ਪਰਿਵਾਰ, ਸਾਡਾ ਨਹੀਂ ਹੈ, ਸਾਡਾ ਮੇਰਾ ਮੁਲਕ ਹੈ, ਕਿਸ ਨੂੰ ਦੱਸੋ ਕੋਈ ਚੀਜ਼ ਹੈ ਮੇਰੀ, ਅਤੇ ਉਹ ਆਪਣਾ ਸਰੀਰ ਵੀ ਮੇਰਾ ਨਹੀਂ, ਇਹ ਅੱਖਾਂ ਵੀ ਮੇਰੀਆਂ ਨਹੀਂ, ਇਹ ਕੰਨ ਵੀ ਮੇਰੇ ਨਹੀਂ, ਇਹ ਹੱਥ ਪੈਰ ਮੇਰੇ ਨਹੀਂ, ਫਿਰ ਮੇਰਾ ਕੀ ਹੋ ਸਕਦਾ। ਭੁਲੇਖੇ ਨਾਲ ਬੜਾ ਕੁਝ ਬੰਦਾ ਕਹੀ ਜਾਂਦਾ, ਮੇਰਾ 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 ਮੇਰਾ, ਹੈ ਕੁਛ ਵੀ ਨਹੀਂ। ਵਿਚਾਰ ਕੇ ਦੇਖੇ ਨਾ, ਅਸੀਂ ਬਿਨਾਂ ਵਿਚਾਰ ਦੇ ਦੁਨੀਆ ਨੂੰ, ਮਹਾਂਪੁਰਸ਼ਾਂ ਨੇ ਲਿਖਿਆ ਵੀ ਇਹ ਦੁਨੀਆ ਉਹਨਾਂ ਚਿਰ ਦਿਸਦੀ ਹੈ ਜਿੰਨਾ ਚਿਰ ਅਸੀਂ ਵਿਚਾਰ ਨਹੀਂ ਕਰਦੇ। ਜਦੋਂ ਵਿਚਾਰ ਕਰਦੇ ਹਾਂ ਦੁਨੀਆ ਦਿਸਦੀ ਹਟ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਹੀਂ ਦਿਸਦੇ, ਉਹ ਕਹਿੰਦੇ ਆ ਜਦ ਆਕਾਰ ਸਚਨਾ ਦਿਸਦੇ ਪਾਪ, ਅਤੇ ਆਕਾਰ ਦਿਸਦਾ ਹੀ ਨਹੀਂ, ਪਾਪ ਗੁਣ ਧਰ ਤੇ ਜਦ ਧਾਰੀ ਆਪਣ ਸੁਣ ਸਮਾਧ, ਬ੍ਰਹਮ ਗਿਆਨੀ ਨੂੰ ਸੁਣ ਸਮਾਧੀ ਹੈ, ਉੱਥੇ ਸੰਸਾਰ ਕੁਛ ਨਹੀਂ ਹੁੰਦਾ, ਦਿਸਦਾ ਹੀ ਨਹੀਂ, ਹੈ ਹੀ ਨਹੀਂ। तो महाराज कहते हैं सारा कुछ वाहेगुरु का है, तेरा कुछ नहीं, जिसका सब कुछ, जिसका सारा कुछ है, इसका हो तो वो बन जा, जिसका सब कुछ है, जेरा सारा कुछ है, जेरा सारी चीजें का मालिक है, उस मालिक का किसका होए ओदा हो जाए कोई, ओदा होना, ओदा होना बड़ी वड्डी गल है। आपको वाले असि बंदे का बंदा तो बन रहे हैं। भाई गुरदास जी कहते सच्चा साहेब छड़ के, सच्चा साहेब छड़ के,
सच्चा साहेब छड़ के,
सच्चा साहेब छड़ के,
सच्चा साहेब छड़ के, सच्चा साहेब छड़ के,
मनमुख होए बंदे दा बंदा, मनमुख होए बंदे दा बंदा, आप भी कह देंगे मेरे वर्गे, मैं तो जी वह बंदा फलाने बंदे, मैं तो फलानी पार्टी का बंदा, कोई किसी धार्मिक जथेबंदी का बंदा बन जाता, कोई किसी राजनीतिक पार्टी का बंदा बन जाता, कोई कदे किसी ग्रुप का बंदा बन जाता, कोई किसी नेता का लीडर का बंदा बन जाता। बड़े फखर मुछा थानू करके कहते हैं जी बंदे हैं, पुराने के बंदे जी असं, जिन्होंने पूछिए कि बंदा बंदे की डेफिनेशन की है, बंदे के अर्थ की ने, बंदे के पता कोई नहीं, बंदे के अर्थ होंगे नहीं गुलाम, जिन्हें बनिया हो, संगीत बनाया हो, हाथ पैर बनने हो, जिन्होंने जेल बंद किया हो, बंदा गुलाम जो पाबंदी हो गए वो बंदा, पाबंदी तो है बंदा, तो बंदे दे बंदे बनते जो पहला बंदा वो भी बंदा ही आखो मेरी बात, जो असं बंदे गुलाम बनते हैं वो अगे गुलाम है, गुलामों के गुलाम बनने की की लड़ है, मालक के गुलाम बनो। बाबा बंदा बहादुर बंदा है, जिन्हें आख्या मैं तेरा बंदा, जो महाराज ने पूछा तू कौन है, कहता जी बंदा, महाराज कहते कि बंदा, कहना जी थोड़ा बंदा, असी बंदे के बंदे बने, वो फलाने का बंदा, फलाने का बंदा, फलाने का गुरु का बंदा बने, तो महाराज कहने भाई से रब का बंदा बन, जिसका सब कुछ, जिहड़ा सारा कुछ है, जिसने दुनिया बनाई है, जिहड़ा दुनिया का मालिक है, इसका होए ओदा बन जावे कोई,
जिस जन लेप न ब्याह पै कोई,
जिहड़ा उस वाहिगुरु का बन गया, रब का बन गया, उन्हूं कोई लेप नहीं लगता माया का, उन्हूं संसार दे विच कोई दुख नहीं ब्याह पै, इसे तरह का भी कोई लेप नहीं लगता, और निर्लेप हो जाता है, ब्रह्म ज्ञानी सदा निर्लेप, अपन सारे लेप लगे हुए, लेप लेप दे अर्थ समय आप रहते हैं, वो कंधा में लिपते थे ना सारे न लेप ला, सारा लग गया लेप लग गया, सानू सारे गारा लगा हुआ, कालक लगी हुई है, कोई ना कोई दाग लगा हुआ, काम क्रोध लोभ मोह हंकार ईर्षा कपीली द्वैष निंदा चुगली इन तरह के लेख मन लगे, पर जे रब के बन जाइए फिर कोई लेख नहीं, फिर कोई कोई लेख नहीं, निर्लेप हो जाता, जिसका सब कुछ इसका हो, जेड़ा जिस वाहगुरु का सारा कुछ है, जेड़ा आल वर्ल्ड का मालिक है, ओदा बन जाए उस बंदे नूं कोई लेप नहीं लगता।
हर का सेवक सद ही मुकता,
हरि का सेवक सदा ही मुकत है, बाकी सारी दुनिया बनी हुई है, मुक्ति पालते आप सारे, पर ब्रह्म ज्ञानी सदा मुकत है, पाप मुक्त मुक्त करे संसार नाम जिस जन को सदा नमस्कार। हर का सेवक साध ही मुक्ता, हर का सेवक साध ही मुक्ता,
हर का सेवक साध ही मुक्ता, हर का सेवक साध ही मुक्ता।
ये सारी सौखी सौखी पंक्तियां जब गाया करो तो कितना जीव बेहतर होती है, ਰਚਨਾ ਪਵਿੱਤਰ ਹੁੰਦੀ ਹੈ। ਸਾਹ ਸੰਗਤ ਗੁਰੂ ਅਰਜਨ ਦੇਵ ਜੀ ਦੇ ਬੋਲ ਹਨ, ਧੁਰਤੀ ਬਾਣੀ ਹੈ, ਇਹਨਾਂ ਨੂੰ ਗਾਇਆ ਕਰੋ। ਜਦੋਂ ਗਾਉਂਦੇ ਹਾਂ ਗੁਰੂ ਦੀ ਬਾਣੀ ਦੀ ਸਮਝ ਨਹੀਂ ਆਉਂਦੀ। ਕਈ ਵਾਰੀ ਕਈ ਪ੍ਰੇਮੀ ਕਹਿੰਦੇ ਕਿ ਅਸੀਂ ਟੀਕੇ ਵੀ ਪੜ੍ਹਦੇ ਹਾਂ, ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ। ਸਾਹ ਸੰਗਤ ਜੀ ਜਿਹੜੇ ਸ਼ਬਦ ਦੀ ਸਮਝ ਨਹੀਂ ਆਉਂਦੀ, ਉਹਨੂੰ ਗਾਉਣਾ ਸ਼ੁਰੂ ਕਰ ਦਿਓ, ਆਪੇ ਆ ਜਾਏਗਾ। ਉੱਚਾ ਉੱਚਾ ਬੋਲਿਆ ਕਰੋ। ਹਰ ਕਾ ਸੇਵਕ ਸਾਧਵੀ ਮੁਕਤਾ, ਹਰ ਕਾ ਸੇਵਕ ਸਾਧਵੀ ਮੁਕਤਾ,
ਹਰ ਕਾ ਸੇਵਕ ਸਾਧਵੀ ਮੁਕਤਾ, ਹਰ ਕਾ ਸੇਵਕ ਸਾਧਵੀ ਮੁਕਤਾ।
ਸਾਰੀ ਦਾ ਸੇਵਕ ਸਦਾ ਹੀ ਮੁਕਤਾ, ਉਹਨੂੰ ਮੁਕਤੀ ਮੰਗਣ ਦੀ ਲੋੜ ਨਹੀਂ। ਬਸ ਇੱਕ ਵਾਰੀ ਸੁਰਤੀ ਵਾਹਿਗੁਰੂ ਨਾਲ ਜੁੜ ਕੇ ਉਸੇ ਵੇਲੇ ਮੁਕਤ ਹੋ ਗਏ। ਮੁਕਤ ਬੱਪੜੀ ਵੀ ਗਿਆਨੀ ਤਿਆਗ ਗਏ, ਇਹੋ ਜਿਹੀ ਵਿਵਸਥਾ ਆ ਜਾਂਦੀ ਉਹਨਾਂ ਨੂੰ ਆ ਕੇ ਮੁਕਤੀ ਦੇਣ ਵਾਸਤੇ। ਸਭ ਇਹਨਾਂ ਮੁਕਤੀ ਲੈ ਲਓ, ਕਹਿੰਦੇ ਅਸੀਂ ਮੁਕਤੀ ਵੀ ਕਰਨੀ, ਮੁਕਤੀ ਪਹਿਲਾਂ ਹੀ ਮਿਲੀ ਹੋਈ ਹੈ, ਜਿਹੜੀ ਚੀਜ਼ ਪਹਿਲਾਂ ਹੀ ਮਿਲੀ ਆ ਉਹ ਹੋਰ ਕਿੱਥੋਂ ਲਈਏ। ਹਰ ਕਾ ਸੇਵਕ ਸਾਧਵੀ ਮੁਕਤਾ, ਹਰੀ ਦਾ ਸੇਵਕ ਪਰਮੇਸ਼ੁਰ ਦਾ ਨਾਮ ਜਪਣ ਵਾਲਾ, ਉਹਦਾ ਪਿਆਰਾ, ਉਹ ਸਦਾ ਹੀ ਮੁਕਤ ਹੈ, ਸਦਾ ਹੀ ਮੁਕਤ ਹੈ।
ਜੋ ਕਿਛ ਕਰੇ ਸੋਈ ਪਹਿਲੇ ਜਾਣੇ ਕਹਿ।
ਵਾਹਿਗੁਰੂ ਦੇ ਪਿਆਰੇ, ਵਾਹਿਗੁਰੂ ਜੋ ਵੀ ਕਰਦਾ ਉਹਨੂੰ ਭਲਾ ਹੀ ਸਮਝਦੇ। ਜੋ ਕੁਛ ਕਰੇ, ਜੋ ਵਾਹਿਗੁਰੂ ਕਰਦਾ ਸੋਈ ਭਲ ਜਾਣ ਕੇ, ਜਿਹਨਾਂ ਵਾਸਤੇ ਉਹੀ ਭਲਾ ਹੈ, ਕੋਈ ਠੀਕ ਹੈ। ਜੋ ਵਾਹਿਗੁਰੂ ਨੇ ਕਰਤਾ, ਸਾਨੂੰ ਤਾਂ ਕੋਈ ਮਾੜੀ ਗਰਮੀ ਸਰਦੀ ਹੋਵੇ ਤਾਂ ਕਹਿੰਦੇ ਵਾਹਿਗੁਰੂ ਨੇ ਬਹੁਤ ਮਾੜਾ ਕਰਤਾ, ਗਰਮੀ ਹੋ ਗਈ ਵਾਹਿਗੁਰੂ ਨੇ ਜ਼ਿਆਦਾ ਠੰਡ ਕਰਤੀ, ਅਤੇ ਆਹ ਮਾੜੀ ਗੱਲ ਹੋ ਗਈ, ਉਹ ਮਾੜੀ ਗੱਲ ਹੋ ਗਈ। ਕੋਈ ਨਾ ਕੋਈ ਸਾਡੇ ਤੋਂ ਜ਼ਿੰਦਗੀ ਦੇ ਵਿੱਚ ਮਾੜਾ ਜਿਹਾ ਕੋਈ ਤੰਗੀ ਆਵੇ ਨਾ, ਉਦੋਂ ਅਸੀਂ ਘਬਰਾ ਜਾਂਦੇ ਹਾਂ ਅਤੇ ਅਸੀਂ ਵਾਹਿਗੁਰੂ ਦੇ ਕਿੱਤੇ ਨੂੰ ਕਿੰਤੂ ਪਰੰਤੂ ਕਰਦੇ ਹਾਂ। ਪਰ ਉਹ ਜਿਹੜੇ ਹੁੰਦੇ ਮਹਾਂਪੁਰਸ਼ ਸੰਤ ਜਨ ਜਾਂ ਭਗਤ ਪਿਆਰੇ ਰੱਬ ਦੇ, ਉਹ ਜੋ ਵੀ ਵਾਹਿਗੁਰੂ ਕਰੇ ਭਲਾ ਹੀ ਸਮਝਦੇ। ਸਾਡੇ ਵਿੱਚ ਤਾਂ ਮੇਰੇ ਫਰਕ ਹੈ। ਕਈ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਨਾਸਤਿਕ ਜ਼ਮਾਨਾ ਆ ਗਿਆ, ਕਹਿੰਦੇ ਕਿ ਸੰਤ ਭਗਤ ਕੀ ਹੁੰਦੇ ਆ, ਇਹਨਾਂ ਵਿੱਚ ਸਾਡੇ 'ਚ ਕੀ ਫਰਕ ਹੈ। ਠੀਕ ਹੈ ਜੀ, ਪਖੰਡੀ ਹੋਣਗੇ ਉਹਨਾਂ ਦੇ ਛੱਡੋ, ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਸੰਤ ਭਗਤ ਦੱਸੇ ਨੇ, ਜਿਹੜੀ ਗੁਰਬਾਣੀ 'ਚ ਡੈਫੀਨੇਸ਼ਨ ਦਿੱਤੀ ਹੈ, ਉਹ ਹੁੰਦੇ ਨੇ। ਇਹ ਨਹੀਂ ਬਿਜਨਾਸ ਵੀ ਹੁੰਦਾ ਕਿਸੇ ਚੀਜ਼ ਦਾ, ਉਹਨਾਂ ਦੀ ਅਵਸਥਾ ਹੁੰਦੀ ਵੀ ਜੋ ਵਾਹਿਗੁਰੂ ਕਰਦਾ ਉਹ ਭਲਾ ਮੰਨਦੇ ਨੇ। ਹੁਣ ਦੁਨੀਆਦਾਰ ਬੰਦੇ ਮਾਤਰ ਥੋੜ੍ਹਾ ਮੰਨ ਲੈਣਗੇ ਭਲਾ, ਅਸੀਂ ਜਿਹੜੀ ਚੀਜ਼ ਚੰਗੀ ਹੈ ਉਹਨੂੰ ਤਾਂ ਚੰਗੀ ਸਮਝਾਂਗੇ, ਪਰ ਜਿਹੜੀ ਸਾਡੇ ਲਈ ਕਸ਼ਟਦਾਇਕ ਹੈ, ਦੁਖਦਾਇਕ ਹੈ, ਉਹਨੂੰ ਅਸੀਂ ਨਹੀਂ ਚੰਗਾ ਸਮਝਦੇ। ਉਹ ਤੱਤੀ ਤਵੀ ਨੂੰ ਵੀ ਕਹਿੰਦੇ ਵੀ ਭਲਾ, ਉਹ ਤੱਤੇ ਰੇਤੇ ਨੂੰ ਵੀ ਕਹਿੰਦੇ ਵੀ ਭਲਾ, ਉਹਨੂੰ ਬਲਦੀ ਉਬਲਦੀ ਦੇਗ ਦੇ ਵਿੱਚ ਵੀ ਭਲਾ ਹੀ ਦੱਸੋ। ਜੋ ਕਿਸ ਤਰ੍ਹਾਂ ਕੋਈ ਭਲ ਜਾਣ ਕੇ ਵਾਹਿਗੁਰੂ ਜੋ ਵੀ ਕਰਦਾ ਹੈ ਉਹ ਭਲਾ ਕਰਦਾ ਹੈ, ਭਗਤਾਂ ਦੀ ਅਵਸਥਾ ਹੁੰਦੀ ਹੈ।
ਅਤਿ ਨਿਰਮਲ ਦਾਸ ਦੀ ਜੁਗਤਾ,
ਰੱਬ ਦੇ ਪਿਆਰਿਆਂ ਦੀ ਜੁਗਤ ਨਿਰਮਲ ਹੁੰਦੀ, ਉਹਨਾਂ ਦਾ ਰਹਿਣ ਸਹਿਣ ਜਿਹੜਾ ਜੀਵਨ ਹੈ ਉਹ ਨਿਰਮਲ ਹੋ ਜਾਂਦਾ, ਅਤਿ ਨਿਰਮਲ। ਅਤਿਅੰਤ ਹੀ ਮਾਇਆ ਦੀ ਲਾਲ ਦੁਆਸ਼ ਦੀ ਹੋਮੇ ਦੀ ਮੈਲ ਤੋਂ ਰਹਿਤ ਹੋ ਜਾਂਦਾ। ਕਿੰਨੇ ਬੰਦੇ ਅਸੀਂ ਜਾਣ ਨਹੀਂ ਸਕਦੇ, ਕਿਉਂਕਿ ਸਾਡੇ ਮਾਪਦੰਡ ਜਿਹੜੇ ਬਣਾਏ ਹੋਏ ਨੇ ਸਮਾਜ ਦੇ, ਅਸੀਂ ਆਪਣੇ ਹਿਸਾਬ ਨਾਲ ਬਣਾਏ ਹੋਏ ਨੇ, ਜਿੰਨਾ ਸਾਨੂੰ ਪਤਾ ਅਸੀਂ ਇੰਨਾ ਕਹਿੰਦੇ ਇੰਨਾ ਕੁ ਨਿਰਮਲ, ਪਰ ਉਹ ਕਹਿੰਦੇ ਅਤ ਨਿਰਮਲ। ਅਤ ਤਾਂ ਹੁਣ ਅਸੀਂ ਵੇਖੀ ਕੋਈ ਨਹੀਂ, ਕਿੰਨੇ ਕੁ ਨਿਰਮਲ ਹੁੰਦੇ ਆ, ਕੋਈ ਫੁਰਨਾ ਸੰਸਾਰ ਦਾ ਫੁਰਦਾ ਹੀ। ਰਾਮ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸੰਤ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ,
ਸਤਿ ਤਿਆਗ ਹਰ ਸਰਣੀ ਆਇਆ।
ਮਹਾਰਾਜ ਕਹਿੰਦੇ ਅਸੀਂ ਸਾਰਾ ਕੁਝ ਛੱਡ ਕੇ ਵਾਹਿਗੁਰੂ ਦੀ ਸ਼ਰਨ ਆਏ, ਹੋਰ ਕੋਈ ਤਰੀਕਾ ਨਹੀਂ। ਸਾਧ ਸੰਗਤ ਨੂੰ ਪਰਮਾਤਮਾ ਦੀ ਸ਼ਰਨ ਪੈਣਾ ਪਵੇਗਾ, ਸਰੈਂਡਰ ਕਰਨਾ ਪਵੇਗਾ, ਸਮਰਪਣ ਕਰਨਾ। ਆਪ ਹਮ ਚੰਦੀ ਠਾਕੁਰ ਪੈ ਹਾਰ, ਹੁਣ ਮੈਂ ਵਾਹਿਗੁਰੂ ਦੀ ਸ਼ਰਨ 'ਚ ਹਾਰ ਕੇ ਆ ਗਈ। ਹਾਰ ਕੇ ਆਉਂਦੇ ਨੇ ਸਾਰੇ ਗੁਰਦੁਆਰੇ, ਮੈਂ ਹਾਰ ਕੇ ਨਹੀਂ ਆਉਂਦਾ। ਹਾਰ ਕੇ ਆਉਣ ਦਾ ਮਤਲਬ ਹੈ ਕਿ ਇੱਦਾਂ ਕਹਿ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਕੋਈ ਸਿਆਣਤ ਨਹੀਂ ਚੱਲਣੀ, ਮੇਰੇ ਕੋਲ ਕੋਈ ਤਾਕਤ ਨਹੀਂ, ਮੇਰੇ ਕੋਲ ਕੋਈ ਅਕਲ ਨਹੀਂ, ਮੇਰੇ ਕੋਲ ਕੋਈ ਬੁੱਧੀ ਨਹੀਂ, ਮੇਰੇ ਕੋਲ ਕੁਛ ਵੀ ਨਹੀਂ। ਇੰਨਾ ਜ਼ਿਆਦਾ ਸਰੈਂਡਰ ਕਰਨਾ ਔਖਾ, ਕਹਿੰਦੇ ਥੋੜ੍ਹਾ ਥੋੜ੍ਹਾ ਤਾਂ ਬੰਦਾ ਆਪਣੀ ਪੁਜੀਸ਼ਨ ਬਣਾ ਕੇ ਰੱਖਦਾ ਹੀ ਹੈ ਨਾ ਹਰ ਬੰਦਾ। ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਵਾਹਿਗੁਰੂ ਦੇ ਕੋਲ ਜਦੋਂ ਆਏ ਤਾਂ ਫਿਰ ਸਾਰਾ ਕੁਛ ਛੱਡ ਕੇ ਆਏ। ਸਗਲ ਤਿਆਰ ਹਰ ਸਰਣੀ ਆਇਆ, ਸਾਰਾ ਕੁਝ ਤਿਆਰ ਕੇ ਮਹਾਰਾਜ ਮੈਂ ਤੇਰੀ ਸ਼ਰਨ ਕਰਾਂ। ਮੇਰੇ ਕੋਈ ਬਲ ਸ਼ਕਤੀ ਦਾ ਮਾਣ ਤਾਂ ਹੈ ਨਹੀਂ ਮੇਰੇ ਕੋਲ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕੋ ਨਾਨਕ ਹਮਨੀਸ ਕਰਮਾ, ਕਰਮ ਕਰੇ ਕੀ ਰਾਖੋ ਸ਼ਰਮ। ਮਹਾਰਾਜ ਨਾ ਜਪ ਨਾ ਤਪ ਨਾ ਪੂਜਾ ਨਾ ਪਾਠ ਨਾ ਵਰਤ ਨਾ ਕਰਮ ਨਾ ਧਰਮ, ਸਾਰੇ ਭੈੜੇ ਕੰਮ ਮੇਰੇ ਤੋਂ ਹਨ, ਨੀਚ ਕੰਮ ਮੈਂ ਕਰਦਾ ਹਾਂ। ਮੇਰੇ ਰਾਮ ਤੇ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਮਹਾਰਾਜ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਮੇਰੇ ਅਵਗੁਣ ਬਖਸ਼ ਦਿਓ, ਮੇਰੇ ਗੁਨਾਹ ਮਾਫ਼ ਕਰ ਦਿਓ ਅਤੇ ਮੈਨੂੰ ਆਪਣੇ ਚਰਨਾਂ 'ਚ ਰੱਖੋ। ਜਿਹੜਾ ਬੰਦਾ ਇੱਦਾਂ ਮੰਨਦਾ ਵੀ ਮੈਂ ਗੁਨਾਹਗਾਰ ਹਾਂ, ਅਤੇ ਸਾਹ ਸਰੀਰ ਆਪਣੇ ਜੀਵਨ ਦਾ ਆਪਾਂ ਸਾਰਿਆਂ ਨੇ ਇੱਕ ਤੋਂ ਜ਼ਿਆਦਾ ਗਲਤੀਆਂ ਕੀਤੀਆਂ ਹੁੰਦੀਆਂ ਸਮਾਜ ਵਿੱਚ, ਉਹ ਆਪਾਂ ਨੂੰ ਨਜ਼ਰ ਨਹੀਂ ਆਉਂਦੀਆਂ। ਅਤੇ ਬੈਠ ਕੇ ਆਪਣੀਆਂ ਗਲਤੀਆਂ ਲੱਭ ਲਈਏ ਅਤੇ ਉਹ ਹੀ ਮਹਾਰਾਜ ਅੱਗੇ ਰੱਖ ਦਈਏ ਵੀ ਮਹਾਰਾਜ ਸਾਡੇ ਕੋਲ ਦਾ ਇਹੀ ਹੈ, ਆਪੋ ਵਾਲੀ ਸਾਡੇ ਕੋਲ ਦਾ ਮਹਾਰਾਜ ਆਹ ਭੈੜੇ ਕੰਮ ਹਨ ਔਗਣ ਹੋਣ, ਅਤੇ ਮਹਾਰਾਜ ਜ਼ਰੂਰ ਕਿਰਪਾ ਕਰਨਗੇ, ਅੱਜ ਨਹੀਂ ਗੱਲ ਕਰਨਗੇ, ਲੈਣ 'ਚ ਲੱਗੇ ਕਦੀ ਤਾਂ ਵਾਰੀ ਆਉਣੀ ਆ। ਆਪੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਹਨ ਵਾਹਿਗੁਰੂ ਦੇ ਅੱਗੇ ਆਤਮ ਸਮਰਪਣ ਕਰ ਦਿੰਦੇ ਹਨ।
ਕਿਸ ਜਨ ਕਰਤਾ ਪਿਆ ਕਰੇ ਮਾਇਆ, ਜਿਹੜਾ ਸਾਰਾ ਕੁਝ ਛੱਡ ਕੇ ਮਹਾਰਾਜ ਦੀ ਸ਼ਰਨ ਆ ਜਾਂਦਾ ਉਹਨੂੰ ਮਾਇਆ ਨਹੀਂ ਪਿਆ। ਮਾਇਆ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ ਹੋਏ ਨੂੰ ਨਹੀਂ ਕੰਮ ਕਰਦੀ, ਹੋਰਾਂ ਦੇ ਜ਼ੋਰ ਚੱਲਦਾ ਮਾਇਆ ਦਾ, ਭਗਤਾਂ ਦੇ ਨਹੀਂ ਚੱਲਦਾ। ਇੱਕ ਵਾਰੀ ਭਗਵਾਨ ਦੇ ਨਾਲ ਮਾਇਆ ਦੀ ਸ਼ਰਤ ਲੱਗ ਗਈ, ਕਹਿਣ ਲੱਗੇ ਤੁਸੀਂ ਤੁਹਾਡੇ ਭਗਤ ਵੀ ਨੇ ਅਤੇ ਮੇਰੇ ਭਗਤ ਵੀ ਨੇ, ਆਪਾਂ ਦੇਖੀ ਚੱਲ ਗਏ ਮੇਰੇ ਭਗਤ ਵਰਗੇ ਕਿ ਤੁਹਾਡੇ ਭਗਤ ਵਰਗੇ। ਭਗਵਾਨ ਕਹਿੰਦੇ ਨੇ ਦੇਖਣਾ ਤੁਸੀਂ ਦੇਖ ਲਓ, ਆਪਣੇ ਭਗਤ ਤਾਂ ਮੇਰੇ ਵੱਡੇ, ਮੇਰੇ ਭਗਤ ਮੇਰੇ ਭਗਤਾਂ ਦੀ ਰੀਤ ਨਹੀਂ ਕਰਦੇ। ਕਹਿਣ ਲੱਗੀ ਨਹੀਂ, ਮੇਰੇ ਭਗਤ ਜ਼ਿਆਦਾ ਹਨ ਤੁਹਾਡੇ ਥੋੜ੍ਹੇ, ਗਿਣਤੀ ਜੇ ਇੱਦਾਂ ਹੈ। ਭਗਤਾਂ ਰੱਬ ਦੇ ਭਗਤਾਂ ਦੇ 1% ਮਾਇਆ ਦੇ ਭਗਤਾਂ ਦੇ 99%। ਕਹਿੰਦੀ ਮੇਰੇ ਭਗਤ ਜ਼ਿਆਦਾ ਠੀਕ ਨੇ, ਗਿਣਤੀ ਤੇਰੇ ਭਗਤਾਂ ਦੀ ਜ਼ਿਆਦਾ, ਪਰ ਪਾਵਰ ਮੇਰੇ ਭਗਤਾਂ ਦੀ ਜ਼ਿਆਦਾ। ਦੇਖੋ ਇੱਕ ਮਾਇਆ ਦਾ ਇਨਸਾਫ ਬੜਾ ਵੱਡਾ ਡੇਰਾ ਬਣਾਈ ਬੈਠਾ ਸੀ। ਪਹਿਲਾਂ ਉਹ ਮਾਇਆ ਦੇ ਭਗਤ ਸੀ, ਉਹਦੇ ਡੇਰੇ ਚੱਲੋ ਜੀ, ਪਹਿਲਾਂ ਭਗਵਾਨ ਨੂੰ ਭੇਜੇ। ਕਹਿੰਦੇ ਭਗਵਾਨ ਨੇ ਸਾਹਿਬ ਦਾ ਰੂਪ ਧਾਰਨ ਕਰਕੇ ਪਾਤਾ ਜਿਹਾ ਕੁੜਤਾ ਪਾਇਆ, ਮੰਦਰ ਫੜਿਆ, ਛੋਟਾ ਫੜਿਆ, ਮਾਲਾ ਗਾਜ ਪਾਈ, ਰੱਬ ਦਾ ਆਰਾਮ ਆਰਾਮ ਕਰਦਾ ਆ ਗਿਆ। ਉਹ ਬਾਬੇ ਨੂੰ ਬਹੁਤ ਬਹੁਤ ਉਸ ਕਮਰੇ ਦੀ ਸਲਾਮ ਬਣਾਈ ਰੱਖੀ। ਲੰਗਰ ਪਾਣੀ ਚੱਲ ਰਿਹਾ ਸੀ, ਫਿਰ ਲੰਗਰ ਬੜਾ ਤਕੜਾ ਸੀ, ਉਹਦੇ ਕੋਲ ਜਾ ਕੇ ਬੇਨਤੀ ਕੀਤੀ, ਜੀ ਮੈਂ 40 ਦਿਨ ਵਾਸਤੇ ਨਾ ਭਜਨ ਕਰਨਾ, ਤੁਹਾਡੇ ਕੋਲ ਕਮਰੇ ਬੜੇ ਆ, ਵੀ ਮੈਨੂੰ ਕਮਰਾ ਦੇ ਦਿਓ, ਮੈਂ 40 ਦਿਨ ਰਹਿ ਜਾਊ, ਕੋਈ ਜਪਤਾ ਪਸੰਦੀ। ਉਹ ਮਾਇਆਧਾਰੀ ਸਾਲ ਨੇ ਚੰਗਾ ਦੇ ਕਮਰੇ ਦੇ ਦਿਓ ਨੂੰ ਬਹਿ ਗਿਆ, ਕਿਉਂਕਿ ਉਹਨੇ ਬਣਾਇਆ ਸੀ ਲੋਕਾਂ ਨੇ ਇੱਕ ਸੂਟ ਕਰਤਾ ਸੀ ਕਿ ਮੈਂ ਸਾਰੀ ਸੁਣਦਾ ਨੂੰ ਕਮਰੇ ਦਿੰਦਾ, ਲੰਗਰ ਪ੍ਰਸ਼ਾਦਾ ਸਿਖਾਉਂਦਾ, ਅਤੇ ਉਹਦੇ ਨਾਲ ਚੰਗੀ ਜਿਹੜੀ ਆਮਦਨ ਵੀ ਚੰਗੀ ਚੱਲਦੀ ਸੀ। ਉਹਨੇ ਇੱਕ ਕਮਰੇ 'ਚ ਬਿਠਾ ਭਗਵਾਨ ਨੂੰ ਰੱਬ ਰੱਬ ਕਰਨ ਲੱਗ ਪਏ। ਦੂਜੇ ਦਿਨ ਮਾਇਆ ਜਿਹੜੀ ਹੈ ਉਹ ਸਾਧਨੀ ਦਾ ਰੂਪ ਧਾਰਨ ਕਰਕੇ ਬੜੀ ਸਿਲਕ ਦੀ ਸਾੜੀ ਲਾਈ ਹੋਈ, ਭੰਗੜੇ ਰੰਗ ਦੀ, ਅਤੇ ਸੋਨੇ ਦੇ ਰੱਬ ਕੇ ਮੇਚੀ ਹੋਈ, 100-200 ਨਾਲ ਚੇਲੀਆਂ, ਅਤੇ ਗੱਲ ਜਿਹੜੀ ਮਾਲਾ ਪਾਈ ਅਤੇ ਬੱਚੇ ਦੇ ਤਿਲਕ ਲਾਏ, ਸਾਰੇ ਆ ਗਏ ਆਚਰਣ ਕਰਨ ਪਾਸ,
ਕਿਰਿਆ ਨੇ ਦੱਸਿਆ ਬਾਬਾ ਜੀ ਨੂੰ ਸਾਰਣੀ ਆਈ ਹੈ ਅਤੇ ਬੜਾ ਜੋ ਜਲਾ ਨਹੀਂ ਬੜਾ ਬਹੁਤ ਤੇਲੀਆਂ ਦੇ ਨਾਲ ਬੜਾ ਉਹਦੇ ਸੰਗਤਾਂ ਦੇ ਨਾਲ ਅਤੇ ਲੰਗਰ ਪਾਣੀ ਦਾ ਕਹਿੰਦੇ ਸੀ ਆਪਣਾ ਆਪ ਕਾਮਨ ਘਰ ਭੱਜਿਆ ਆਇਆ। ਹਾਂਜੀ ਮਾਤਾ ਜੀ ਦੱਸੋ ਸੇਵਾ ਕਹਿੰਦੇ ਸੇਵਾ ਕਰਕੇ ਬਸ ਅਸੀਂ ਰਾਤ ਰਹਿਣਾ ਅਤੇ ਮੈਂ ਕੱਲ੍ਹ ਨੂੰ ਚਲੇ ਜਾਣਾ ਅਤੇ ਲੰਗਰ ਪ੍ਰਸ਼ਾਦਾ ਜੀ ਆਪਣੇ ਬਣਾਉਣਾ ਤੁਸੀਂ ਕੈਚਰ ਨਹੀਂ ਕਰਨਾ। ਉਹ ਕਹਿੰਦਾ ਨਹੀਂ ਜੀ ਲੰਗਰ ਅਸੀਂ ਸਟਾਵਾਂਗੇ ਨਹੀਂ ਲੰਗਰ ਤੁਸੀਂ ਅਸੀਂ ਆਪੇ ਬਣਾਵਾਂਗੇ। ਉਹਨੇ ਲੰਗਰ ਮਾਇਆ ਸੀ ਉਹ ਤਾਂ ਲੰਗਰ ਬਣਾਇਆ ਅਤੇ ਸੋਨੇ ਦੇ ਭਾਂਡਿਆਂ ਥਾਲੀਆਂ ਸੋਨੇ ਦੀਆਂ ਗਲਾਸ ਸੋਨੇ ਦੇ ਪੌਲੀਆਂ ਸੋਨੇ ਦੀਆਂ ਸਾਰਿਆਂ ਨੂੰ ਉਹਨੂੰ ਡੇਰੇ ਵਾਲੇ ਨੂੰ ਵੀ ਕਿਹਾ ਮੰਤਰੀ ਗਿਆ ਉਹ ਸਾਡੇ ਕੋਲ ਲੰਗਰ ਸ਼ਕਣ ਹੋ ਗਏ। ਜਦੋਂ ਲੰਗਰ ਛਕਣ ਲੱਗਾ ਸਾਹ ਦੇਖਣ ਪਾਟਿਆ ਜਿਹੜੇ ਸੋਨੇ ਦੀਆਂ ਥਾਲੀਆਂ ਸੋਨੇ ਦੇ ਗਲਾਸ ਸੋਨੇ ਦੇ ਪੌਲੀਆਂ ਇੰਨਾ ਸੋਨਾ ਬਸ ਮਾਇਆ। ਜਦੋਂ ਭਾਂਡੇ ਹੱਥੋਂ ਧੋਣ ਲੱਗੇ ਕਹਿਣ ਲੱਗੇ ਵੀ ਭਾਈ ਆਪਣੇ ਆਪਣੇ ਭਾਂਡੇ ਨਾਲ ਲੈ ਜਾਣੇ ਭਾਂਡੇ ਅਸੀਂ ਨਹੀਂ ਦੂਸਰੇ ਲੱਗਣੇ। ਅਤੇ ਸੁੱਟ ਦੇ ਬਾਹਰ ਕਹਿੰਦੇ ਸੁੱਟ ਦੇ ਕਹਿੰਦੇ ਇੱਥੇ ਦੇਣੇ ਸੜਦੇ ਰੱਖੋ ਕੱਲ੍ਹ ਨੂੰ ਫਿਰ ਹੋਰ ਆ ਜਾਣੇ ਕਹਿੰਦੇ ਇਹਦੇ ਆਉਂਦੇ ਰਹਿੰਦੇ। ਉਹ ਸਾਰਿਆਂ ਸੋਚਿਆ ਵੀ ਜੇ ਕਿਤੇ ਮਾਈ ਇੱਥੇ ਰਹਿ ਗਏ ਨਾ ਤਾਂ ਚਾਲੀ ਦਿਨ ਤਾਂ ਇਹਦਾ ਇੱਥੇ ਸੋਨਾ ਹੀ ਸੋਨਾ ਕਰਕੇ ਬੜਾ ਸੋਨਾ ਆ ਜਾਏਗਾ। ਉਹਨੇ ਕਹਿਣ ਲੱਗਾ ਜੀ ਤੁਸੀਂ ਹੋਰ ਕੋਈ ਸਮਾਂ ਇੱਥੇ ਭਜਨ ਕਰ ਲਓ। ਉਹ ਕਹਿੰਦੇ ਭਜਨ ਤਾਂ ਮੈਂ ਕਰਦੀ ਪਰ ਮੈਨੂੰ ਕਮਰੇ ਨਹੀਂ ਪਸੰਦ ਆਉਂਦੇ, ਮੈਂ ਬਹਿ ਕੇ ਜਾਵਾਂ ਪਰ ਤੁਹਾਡੇ ਕਮਰੇ ਨਾ ਮੈਨੂੰ ਚੰਗੇ ਨਹੀਂ। ਕਹਿੰਦੇ ਐਡੀ ਖੁਰਾਕ ਬਣੀ ਹੈ ਜੀ ਜਿਹੜਾ ਮਰਜ਼ੀ ਕਮਰਾ ਖਰੀਦੋ। ਉਹ ਕਮਰੇ ਦੁਕਾਨ ਲੈ ਸਕਿਆ ਸਾਧ ਵੀ ਨੂੰ ਉਹ ਕਮਰੇ ਜਿਹੜਾ ਵੀ ਦੇਖੇ ਰਿਜੈਕਟ ਕਰੂਗਾ ਇਹ ਨਹੀਂ ਇਹ ਨਹੀਂ ਇਹ ਨਹੀਂ। ਉਹ ਜਿੱਥੇ ਭਗਵਾਨ ਬੈਠਾ ਸੀ ਉੱਥੇ ਹੀ ਲੈ ਗਿਆ। ਕਹਿੰਦੇ ਇਹ ਕਮਰਾ ਦੇਖ ਲਓ ਜੀ ਕਹਿੰਦੀ ਹਾਂ ਇਹ ਕੁਝ ਠੀਕ। ਹੁਣ ਕਹਿੰਦੇ ਬਾਬਾ ਉਹ ਸਾਫ ਕਰ ਉਹ ਕਹਿੰਦੇ ਸਾਨੂੰ ਚਾਲੀ ਦਿਨ ਵਾਸਤੇ ਬਿਠਾਇਆ ਸੀ। ਕਹਿੰਦਾ ਬਾਬਾ ਬਾਹਰ ਚੱਲ ਹੋਰ ਕਮਰੇ ਰਹਿਣਾ ਲੈ ਲੈਣੇ ਕਿ ਚਲੋ ਚੱਲਦਾ ਬਣਾ ਕਿਹੜੇ ਬੜੇ ਬੜੇ ਆਉਂਦੇ ਮਾਤਾ ਜੀ ਨੇ ਰਹਿਣਾ ਇੱਥੇ ਧੱਕੇ ਧੁੱਕੇ ਮਾਰ ਕੇ ਭਗਵਾਨ ਨੂੰ ਕੱਢਦਾ। ਉਹ ਮਾਇਆ ਉੱਥੇ ਵੜ ਗਈ ਉਹਦਾ ਉੱਥੇ ਮਾਇਆ ਸੀ ਉਹ ਸਾਨੂੰ ਅਗਲੇ ਦਿਨ ਲੋਕ ਹੋ ਗਈ ਜਾ ਕੇ ਭਗਵਾਨ ਨੂੰ ਕਹਿੰਦੇ ਸੁਣਾਓ ਜੀ ਮੇਰੇ ਭਗਵਾਨ ਧੱਕੇ ਮਾਰੇ। ਭਗਵਾਨ ਕਹਿਣ ਲੱਗਾ ਚੰਗਾ ਤੇਰਾ ਭਗਤ ਦੇਖ ਲਿਆ ਮੇਰੇ ਭਗਤ ਦੇ ਤੂੰ ਹੱਥ ਨਹੀਂ ਦੇ ਰਿਹਾ। ਭਗਵਾਨ ਨੇ ਬੜਾ ਅਸਾਰ ਬਣ ਕੇ ਕਬੀਰ ਸਾਹਿਬ ਇੱਕ ਸੂਤਰ ਹੱਟਾ ਜਾ ਕੇ ਦੇਖਦਾ ਕਬੀਰ ਜੀ ਮੈਂ ਗਰੀਬ ਸਾਧੂ ਹਾਂ ਸਿਆਲ ਅੱਗੇ ਆ ਰਿਹਾ ਇੱਕ ਕੇਸ ਬਣਾ ਦੇ ਅਤੇ ਮੇਰਾ ਟਾਈਮ ਪਾਸ ਕਰਦੀ ਲੈਣੇ ਜੇ। ਕਬੀਰ ਜੀ ਦਾ ਕੇਸ ਬਣਾਉਣ ਹੀ ਲੱਗੇ ਸੀ ਸ਼ੁਰੂ ਕਰਨੇ ਤਾਂ ਪਾ ਕੇ ਅਤੇ ਮੈਨੂੰ ਮਾਇਆ ਰੇਸ਼ਮ ਦਾ ਆਟਾ ਬੜਾ ਸੋਹਣਾ ਸਾਰੇ ਗੁਰੂ ਰਾਸਤੇ 'ਤੇ ਬੈਠੀ ਆਉਂਦੀ ਭਗਤ ਜੀ ਸਾਡੇ ਦਾ ਰੇਸ਼ਮ ਦਾ ਸ਼ਾਲ ਤਿਆਰ ਕਰ ਲਿਆ ਪੈਸੇ ਜਿੰਨੇ ਮਰਜ਼ੀ। ਕਹਿੰਦੇ ਮਾਤਾ ਜੀ ਤੁਸੀਂ ਬੈਠੋ ਬੀਬਾ ਤੂੰ ਬਹਿ ਅਤੇ ਪਹਿਲਾਂ ਮੈਂ ਸੰਤਾਂ ਦਾ ਕੇਸ ਬਣਾ ਦਾਂਗਾ ਤੇਰਾ। ਉਹ ਕਹਿੰਦੀ ਇਹ ਕੰਮ ਬਾਅਦ ਕਰਦੇ ਰਹੇ ਮੇਰਾ ਕੰਮ ਪਹਿਲਾਂ ਕਰ। ਉਹਨੇ ਇੱਕ ਦੋ ਵਾਰੀ ਕਿੱਸਾ ਕਬੀਰ ਸਾਹਿਬ ਨੂੰ ਦੇਖਿਆ ਵੀ ਇਹ ਤਾਂ ਮਾਇਆ ਪਛਾਣ ਲਿਆ ਫਿਰ ਤਾਂ ਲਕਸ਼ਮੀ ਆ ਗਈ ਸਾਨੂੰ ਠੱਗਣ ਵਾਸਤੇ। ਉਹਨਾਂ ਨੇ ਛੁਰੀ ਚੁੱਕੀ ਅਤੇ ਫੜ ਲਿਆ ਕੁੱਤੋਂ ਅਤੇ ਨੱਕ ਵੀ ਕੱਟਤੀ ਕੰਨ ਵੀ ਕੱਟਤੀ ਅਤੇ ਬਾਣੀ ਦੇ ਬਦਲ ਉਹਨਾਂ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੋਟ ਪੈ ਡਾਰੀ ਕਹੋ ਕਬੀਰ ਸੰਤਨ ਕੀ ਬੈਲ ਤੀਨ ਲੋਕ ਕੀ ਬਿਆਰੀ ਭਜਾ ਦੇ ਨੱਕ ਤੂੰ ਲਹੂ ਵਾਲੀ ਕੰਨ ਵਟੇ ਹੋਏ ਭਗਵਾਨ ਨੂੰ ਮਿਲੀ। ਭਗਵਾਨ ਕਹਿੰਦੇ ਸੁਣਾ ਤੇਰੇ ਭਗਤ ਨੇ ਧੱਕੇ ਹੀ ਮਾਰੇ ਸਿਰ ਮੇਰੇ ਨੇ ਤੇ ਤੇਰਾ ਮੂੰਹ ਮੱਥਾ ਹੀ ਵਿਗਾੜ ਕੇ ਰੱਖ ਲਿਆ। ਤੋ ਮਹਾਰਾਜ ਕਹਿੰਦੇ ਤਾਂ ਤੋਂ ਕਹਾਂ ਪਿਆਸ ਕਰ ਮਾਇਆ ਜਿਹੜੇ ਵਾਹਿਗੁਰੂ ਦੇ ਪਰਮੇਸ਼ਰ ਦੇ ਆਸਰੇ ਚਲੇ ਗਏ ਨਾ ਉਹਨਾਂ ਨੂੰ ਨਹੀਂ ਪਿਆਸ। ਸਾਡੇ ਵਰਗਿਆਂ ਨੂੰ ਵਿਆਪਤੀ ਅਸੀਂ ਮਾਇਆ ਦੇ ਜੀਵ ਹਾਂ ਪਰ ਜਿਹੜੇ ਉਹਦੀ ਸ਼ਰਤ ਪਏ ਨੇ ਸਰਵ ਤਿਆਗ ਹਰ ਸਰਣੀ ਆਇਆ ਤਾਂ ਤੋਂ ਕਹਾਂ ਪਿਆਸ ਕਰ ਮਾਇਆ ਉਹਨਾਂ ਨੂੰ ਕਿੱਥੇ ਵਿਆਪੇਗੀ। ਕਬੀਰ ਸਾਹਿਬ ਲਿਖਦੇ ਕਬੀਰ ਆਈ ਵਜ੍ਹਾ ਪੈ ਅਣਖ ਕਰੇ ਕਰ ਭੇਸ ਹਮ ਰਾਤੇ ਬੁਰੇ ਆਪਣੇ ਹੁਣ ਕੀਨੋ ਆ ਗਏ ਕਹਿੰਦੇ ਸਾਨੂੰ ਗੁਰੂ ਨੇ ਬਚਾ ਲਏ ਮਨ ਵਿੱਚ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਵੱਸ ਗਏ ਹਨ। ਨਾਮ ਨਿਦਾਨ ਨਿਦਾਨ ਨਾਮ ਖਜ਼ਾਨੇ ਦਾ ਜਿਹਨਾਂ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵੱਸ ਗਿਆ ਸੁਪਨੇ ਜਿਵੇਂ ਕੋਈ ਚਿੰਤਾ ਨਹੀਂ ਪਿਆ ਸੁਪਨੇ ਦੇ ਵਿੱਚ ਚਿੰਤਾ ਨਹੀਂ ਹੁੰਦੀ, ਜਾਗਦੇ ਨਾਲ ਕੀ ਚਿੰਤਾ ਹੋਣੀ, ਚਿੰਤਾ ਜ਼ਿਆਦਾਤਰ ਜਾਗਦੇ ਹੁੰਦੀ ਸਾਸ ਨਹੀਂ। ਜਿਹਨਾਂ ਨੂੰ ਜਾਗਦੇ ਆਉਂਦੀ ਉਹਨਾਂ ਨੂੰ ਸੁਪਨੇ 'ਚ ਵੀ ਹੁੰਦੀ ਹੈ, ਪਰ ਜਿਹਨਾਂ ਨੂੰ ਗੁਰੂ ਮਹਾਰਾਜ ਕਹਿੰਦੇ ਨਾਮ ਹਿਰਦੇ 'ਚ ਵੱਸ ਗਿਆ ਉਹਨਾਂ ਨੂੰ ਸੁਪਨੇ 'ਚ ਸੁਪਨੇ ਮਾਤਰ ਵੀ ਥੋੜ੍ਹੀ ਜਿਹੀ ਸਮੇਂ ਲਈ ਵੀ ਚਿੰਤਾ ਨਹੀਂ ਹੁੰਦੀ, ਕੋਈ ਚਿੰਤਾ ਨਹੀਂ। ਵਾਹਿਗੁਰੂ ਜੋ ਕਰ ਰਿਹਾ ਠੀਕ ਕਰ ਰਿਹਾ, ਜੋ ਕਰੇਗਾ ਠੀਕ ਕਰੇਗਾ, ਉਹਦੇ ਭਾਣੇ ਵਿੱਚ ਉਹ ਜਿੰਦੇ ਹਨ, ਸਾਰੀ ਜ਼ਿੰਦਗੀ ਖੁਸ਼ ਰਹਿੰਦੇ ਹਨ, ਪ੍ਰਸੰਨ ਰਹਿੰਦੇ ਹਨ। ਇੱਕੋ ਹੀ ਨੁਕਤਾ ਹੈ ਸਾਸ ਸੰਗਤ ਦੀ ਚਿੰਤਾ ਤੋਂ ਬਚਣ ਦਾ, ਕਿ ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਹੈ, ਮੈਂ ਕੁਛ ਨਹੀਂ। ਜਿੱਥੇ ਮੈਂ ਆ ਗਈ ਉੱਥੇ ਚਿੰਤਾ ਆ ਹੀ ਜਾਣੀ, ਜਿੱਥੇ ਮੈਂ ਆਉਣੀ ਉੱਥੇ ਚਿੰਤਾ ਹੋਣੀ, ਜਿੱਥੇ ਤੂੰ ਆਉਣਾ ਉੱਥੇ ਚਿੰਤਾ ਅਲੋਪ ਹੋ ਜਾਂਦੀ ਹੈ, ਅਤੇ ਸੂਰਜ ਇਕੱਠੇ ਨਹੀਂ ਹੁੰਦੇ ਕਦੇ। ਮੇਰੇ ਨੇ ਸ਼ਿਕਾਇਤ ਕੀਤੀ ਅਕਾਲ ਪੁਰਖ ਦੇ ਕੋਲ, ਮੈਨੂੰ ਸੂਰਜ ਬੜਾ ਤੰਗ ਕਰਦਾ। ਅਕਾਲ ਪੁਰਖ ਨੇ ਸੂਰਜ ਨੂੰ ਬੁਲਾਇਆ ਵੀ ਤੂੰ ਹੋਈ ਕਿਉਂ ਤੰਗ ਕਰਦਾ, ਉਹ ਕਹਿੰਦਾ ਮੈਨੂੰ ਦਿਖਾਓ ਜੀ ਮੈਂ ਕਿਹਨੂੰ ਤੰਗ ਕਰਦਾ, ਮੈਨੂੰ ਦਿਖਾਓ ਕਿੱਥੇ ਮੇਰਾ, ਉੱਥੇ ਮੇਰਾ ਹੈ ਹੀ ਕੋਈ ਨਹੀਂ। ਦੌੜ ਗਿਆ, ਜਿੱਥੇ ਸੂਰਜ ਆਏਗਾ ਉੱਥੇ ਮੇਰਾ ਕਿੱਥੇ ਆਏਗਾ, ਸੂਰਜ ਦੇ ਸਾਹਮਣੇ ਮੇਰਾ ਨਹੀਂ ਹੁੰਦਾ। ਇੱਦਾਂ ਸਾਧ ਸੰਗਤ ਦੇ ਨਾਮ ਦੇ ਸਾਹਮਣੇ ਚਿੰਤਾ ਹੁੰਦੀ ਹੀ ਕੋਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਗੁਰੂ ਨਾਨਕ ਗੁਰ ਪੂਰਾ ਪਾਇਆ।
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਚਨ ਕਰ ਰਹੇ ਨੇ, ਕਹੋ ਨਾਨਕ ਗੁਰ ਪੂਰਾ ਪਾਇਆ, ਪੂਰੇ ਸਤਿਗੁਰਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਗੁਰੂ ਪ੍ਰਾਪਤ ਹੋਏ ਨੇ। ਪੂਰਾ ਗੁਰੂ ਹੋਵੇ ਫਿਰ ਖਤਰਾ ਨਹੀਂ ਹੁੰਦਾ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੇ ਬਤਾਉਣ, ਇਹ ਸਾਡੀ ਖੁਸ਼ਕਿਸਮਤੀ ਹੈ। ਪਰ ਇੱਕ ਬਦਕਿਸਮਤੀ ਵੀ ਹੈ ਵੀ ਅਸੀਂ ਕਦਰ ਨਹੀਂ ਕੀਤੀ, ਕਦਰ ਨਹੀਂ ਕੀਤੀ। ਜਿਹਨਾਂ ਨੂੰ ਗੁਰੂ ਨਹੀਂ ਮਿਲਦਾ ਉਹ ਕਿੰਨੇ ਦੁਖੀ ਹੁੰਦੇ ਨੇ, ਕਿੰਨੇ ਭਟਕਦੇ ਨੇ, ਕਿੰਨੇ ਤਰਸਦੇ ਨੇ, ਗੁਰੂ ਕਿਵੇਂ ਲੱਭਦੇ ਨੇ, ਉਹਨਾਂ ਨੂੰ ਪੁੱਛੋ। ਸਾਨੂੰ ਗੁਰੂ ਲੱਭਿਆ ਘਰ ਸਾਡੇ ਪੰਜਾਬ ਵਿੱਚ ਪਾਤਸ਼ਾਹ ਨੇ ਉਤਾਰਤਾ ਰਿਹਾ, ਸਾਡੀ ਬੋਲੀ ਬਾਣੀ ਉਚਾਰਨ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਹੀ ਟਿਕ ਗਏ ਸਦਾ ਲਈ। ਫਿਰ ਅਸੀਂ ਗੁਰੂ ਮਹਾਰਾਜ ਤੋਂ ਪੁੱਟੇ ਹੋਏ ਹਾਂ, ਇਹ ਬਦਕਿਸਮਤੀ ਹੈ। ਖੁਸ਼ਕਿਸਮਤੀ ਇਹ ਹੈ ਵੀ ਸਾਡੇ ਵਿੱਚ ਹਨ, ਅਸੀਂ ਜੇ ਚਾਹੀਏ ਇਸ ਤੋਂ ਲਾਭ ਲੈ ਸਕਦੇ ਹਾਂ, ਆਪਣਾ ਭਲਾ ਕਰ ਸਕਦੇ ਹਾਂ। ਕਹੋ ਨਾਨਕ ਗੁਰ ਪੂਰਾ ਪਾਇਆ, ਕਹੋ ਨਾਨਕ ਗੁਰ ਪੂਰਾ ਪਾਇਆ,
ਨਾਨਕ ਗੁਰ ਪੂਰਾ ਪਾਇਆ, ਕਹੋ ਨਾਨਕ ਗੁਰ ਪੂਰਾ ਪਾਇਆ।
ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਮਹਾਰਾਜ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਾਪਤ ਹੋ ਗਏ,
ਭਰਮ ਮੋਹ ਸਦਰ ਬਿਨ ਸਾਇਆ।
ਉਹਨਾਂ ਦੀ ਕਿਰਪਾ ਨਾਲ ਸਾਰਾ ਭਰਮ ਅਤੇ ਮੋਹ ਖਤਮ ਹੋ ਗਿਆ, ਕਿਉਂਕਿ ਮੋਹ ਕਰਕੇ ਸਾਰੇ ਭਰਮ ਹੁੰਦੇ ਨੇ, ਭਰਮ ਕਰਕੇ ਮੋਹ ਹੁੰਦਾ ਬਈ ਆਹ ਚੀਜ਼ ਬੜੀ ਚੰਗੀ ਹੈ, ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰਾ ਪਰਿਵਾਰ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਮੋਹ ਨੇ ਫੜਿਆ ਹੋਇਆ ਅਤੇ ਭਰਮ ਪਿਆ ਹੋਇਆ। ਭਰਮ ਮੋਹ ਸਗਰ ਬਿਨ ਸਾਇਆ, ਗੁਰੂ ਨੇ ਭਰਮ ਹੀ ਕੱਢ ਦਿੱਤਾ, ਮੋਹ ਹੀ ਕੱਢ ਦਿੱਤਾ, ਸੁਖੀ ਕਰ। ਜਿੰਨਾ ਚਿਰ ਮੋਹ ਭਰਮ ਹੈ ਉਨਾ ਚਿਰ ਬੰਦਾ ਦੁਖੀ ਹੈ, ਜਿੰਨਾ ਚਿਰ ਜਦੋਂ ਮੋਹ ਭਰਮ ਖਤਮ ਹੋਇਆ ਉਦੋਂ ਹੀ ਸੁਖੀ ਹੋ ਜਾਂਦਾ। ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਬਚਨ ਸਾਕਸ਼ਾਤ ਰੂਪ ਵਿੱਚ ਹੋ ਰਹੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ, ਘਰਾਂ ਵਿੱਚ ਵੀ ਪ੍ਰਕਾਸ਼ ਨੇ, ਗੁਰਦੁਆਰਿਆਂ ਵੀ ਪ੍ਰਕਾਸ਼ ਨੇ, ਸੈਂਕੜੀਆਂ ਪੋਥੀਆਂ ਵੀ ਸਾਡੇ ਘਰਾਂ ਗੁਰਬਾਣੀ ਪਈ ਹੈ, ਸਾਸਨ ਵੀ ਪੜ੍ਹਦੇ ਪਏ। ਥੋੜ੍ਹਾ ਥੋੜ੍ਹਾ ਸਹਿਜ ਪਾਠ ਕਰਨਾ ਸ਼ੁਰੂ ਕਰੀਏ, ਮਹਾਰਾਜ ਕਿਰਪਾ ਕਰਨ ਕੋਈ ਅੱਖਰ ਸਾਡੇ ਹਿਰਦੇ ਦੇ ਵਸਣ, ਇਹ ਲੋਕ ਸੁਖੀਏ, ਲੋਕ ਸੁਰਿੰਦਰ ਬਣਾਂਗੇ। ਅੱਜ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਵਧਾਈਆਂ ਹੋਣ, ਔਰ ਮਹਾਨ ਸ਼ਹੀਦ ਭਾਈ ਜਗਰਾਮ ਸਿੰਘ ਜੀ ਨੂੰ ਅੱਜ ਆਪਾਂ ਸਭਾ ਦੇ ਫੁੱਲ ਭੇਟਾ ਕਰਨੇ ਹੈ। ਸਾਡੇ ਕੋਲ ਸਰਕਾਰ ਦੇ ਵਿਗਿਆਨੀ ਮਨਜੀਤ ਸਿੰਘ ਜੀ ਯੂਨੀਵਰਸਿਟੀ ਤੋਂ ਵੀ ਆਏ ਹੋਏ, ਉਹਨਾਂ ਨੇ ਦੁਪਹਿਰ ਦੇ ਦੀਵਾਨ ਵਿੱਚ ਹਾਜ਼ਰੀਆਂ ਭਰਨੀਆਂ, ਉਹਨਾਂ ਤੋਂ ਵੀ ਦਾਤ ਪ੍ਰਾਪਤ ਕਰੀਏ। ਹੋਰ ਵਿਦਵਾਨ ਪੁਰਸ਼ਾਂ ਨੂੰ ਕੀਰਤਨ ਸਫਰ ਸੁਣੀਏ, ਜੀਵਨ ਸਫਲਾ ਬਣਾਈਏ। ਆਓ ਕੀ ਜੀ ਆਪਾਂ ਪੜ੍ਹ ਕੇ ਸਮਾਜ ਕਰੀਏ। Why did you come from? Why did you come from?